ਖਾਣ ਕਿਰਤ ਚੂਨ ਜਲ ਅਗਨ ਕੜਾਹਾ ਕਰਨ ਕੀ ਬਿਦ ਸੁਣ ਲੀਜੈ ਕੜਾਹਾ ਕਰਨ ਕੀ ਬਿਦ ਸੁਣ ਲੀਜੈ ਤੀਨ ਭਾਗ ਕੋ ਸੰਸਰ ਕੀਜੈ ਲੇਪਨ ਆ ਗਏ ਬਹੁ ਕਰ ਦੀਜੈ ਮਾਂਜਨ ਕਰ ਭਾਂਜਨ ਤੋਹ ਬੀਜੈ ਕਰ ਇਸ਼ਨਾਨ ਪਵਿੱਤਰ ਹੋਏ ਬਹੈ ਕਰ ਇਸ਼ਨਾਨ ਪਵਿੱਤਰ ਹੋਏ ਬਹੈ ਵਾਹਿਗੁਰੂ ਬਿਨ ਅਵਰ ਨਾ ਕਹੈ ਕਰ ਤਿਆਰ ਚੌਂਕੀ ਪਰ ਧਰੈ ਚਾਰ ਓਰ ਕੀਰਤਨ ਵਹਿ ਕਰੈ ਪਾਵਨ ਤਨ ਪਾਵਨ ਕਰ ਥਾਨ ਪਾਵਨ ਤਨ ਪਾਵਨ ਕਰ ਥਾਨ ਕਿਰਤ ਮੈਦਾਲੀ ਖੰਡ ਸਮਾਨ ਕਰ ਕੜਾਹ ਜਪ ਪਾਠ ਸੋ ਠਾਨੈ ਗੁਰ ਪ੍ਰਸਾਦ ਅਰਦਾਸ ਵਖਾਨੈ ਕਰ ਪ੍ਰਸਾਦ ਜਪ ਪਾਠ ਵਖਾਨੈ ਕਰ ਕੜਾਹ ਜਪ ਪਾਠ ਸੋ ਠਾਨੈ ਗੁਰ ਪ੍ਰਸਾਦ ਅਰਦਾਸ ਵਖਾਨੈ ਹੁਣ ਲਾਭੋ ਭੋਗ ਹਰ ਰਾਇਆ ਹੁਣ ਲਾਭੋ ਭੋਗ ਹਰ ਰਾਇਆ ਲਾਭੋ ਭੋਗ ਹਰ ਰਾਇਆ ਹੁਣ ਲਾਭੋ ਭੋਗ ਹਰ ਰਾਇਆ
ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਫਿਰ ਰਸਨਾ ਸਫਲੀਕਰਨ ਵਾਸਤੇ ਗੁਰੂ ਕੀ ਆਗਿਆ ਦਾ ਪਾਲਣ ਕਰਦੇ ਹੋਏ ਸਰਬੱਤ ਮਾਈ ਭਾਈ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾ ਗਦੀ ਸਵਾਇਮਾਨ ਚਬਰ ਛਤਰ ਤਖਤ ਕੇ ਮਾਲਕ ਲੋਕ ਪਰਲੋਕ ਸਹਾਇ ਕਲਪ ਬਲਤ ਕੇ ਰਾਖੇ ਦੀਨਾ ਬੰਧੂ ਭਗਤ ਬਚਲ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਬੈਠੇ ਹੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਇਹ ਸਾਧ ਸੰਗਤ ਦੀ ਇਕੱਤਰਤਾ ਵਿੱਚ ਸਾਨੂੰ ਕੁਝ ਘੜੀਆਂ ਬੈਠਣ ਦਾ ਮੌਕਾ ਮਿਲ ਰਿਹਾ। ਵੱਡੇ ਭਾਗਾਂ ਦੀ ਨਿਸ਼ਾਨੀ ਹੈ ਔਰ ਸਤਿਗੁਰੂ ਮਹਾਰਾਜ ਦੇ ਜਿੱਥੇ ਦਰਸ਼ਨ ਕਰ ਰਹੇ ਹਾਂ, ਨਮਸਕਾਰ ਕੀਤੀ ਹੈ, ਮਸਤਕ ਸਫਲਾ ਹੋਇਆ ਹੈ, ਉੱਥੇ ਗੁਰਮਤਿ ਸਿਧਾਂਤ ਨਾਲ, ਗੁਰਮਤਿ ਵਿਚਾਰਾਂ ਦੇ ਨਾਲ ਅਤੇ ਗੁਰਮਤਿ ਅਨੁਸਾਰ ਬਖਸ਼ੇ ਹੋਏ ਨਾਮ ਗਿਆਨ ਨਾਲ ਆਪਣੇ ਹਿਰਦੇ ਨੂੰ ਕਰਤਾਰਥ ਕਰਨ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਕਈ ਦਿਨਾਂ ਤੋਂ ਜਥੇ ਦਾ ਪ੍ਰੋਗਰਾਮ ਇੱਥੇ ਚੱਲਦਾ ਰਿਹਾ, ਕਥਾ ਕੀਰਤਨ ਦੁਆਰਾ ਆਪਾਂ ਸਾਰਿਆਂ ਨੇ ਸਤਿਗੁਰੂ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣਿਆ। ਭਾਈ ਨੰਦ ਲਾਲ ਸਿੰਘ ਜੀ ਦਾ ਪ੍ਰਸੰਗ ਬੜੇ ਵਿਸਥਾਰ ਨਾਲ ਆਪ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਸ਼੍ਰਵਣ ਕੀਤਾ, ਜੋ ਕੱਲ੍ਹ ਉਸ ਪ੍ਰਸੰਗ ਦੀ ਸਮਾਪਤੀ ਹੋ ਚੁੱਕੀ ਹੈ। ਉਸ ਤੋਂ ਉਪਰੰਤ ਗੁਰਮੁਖ ਪਿਆਰਿਆਂ ਵੱਲੋਂ ਸੰਗਤ ਵੱਲੋਂ ਇਹ ਹੁਕਮ ਸੀ ਕਿ ਸੰਗਤ ਵਿੱਚ ਇਹ ਦੱਸਿਆ ਜਾਏ ਕਿ ਜੋ ਕੜਾਹ ਪ੍ਰਸ਼ਾਦ ਹੈ ਇਹ ਕਦੋਂ ਸ਼ੁਰੂ ਹੋਇਆ ਅਤੇ ਕਿਸ ਨੇ ਸ਼ੁਰੂ ਕੀਤਾ ਔਰ ਇਸ ਦੀ ਮਰਿਆਦਾ ਕੀ ਹੈ, ਬਣਾਉਣ ਦੀ ਮਰਿਆਦਾ, ਵਰਤਾਉਣ ਦੀ ਮਰਿਆਦਾ, ਦੇਗ ਲੈਣ ਦੀ ਮਰਿਆਦਾ, ਦੇਗ ਛਕਣ ਦੀ ਮਰਿਆਦਾ ਔਰ ਕੜਾਹ ਪ੍ਰਸ਼ਾਦ ਨੂੰ ਭੋਗ ਕਿਸ ਤਰੀਕੇ ਨਾਲ ਲਵਾਇਆ ਜਾਏ ਅਤੇ ਉਹਦੇ ਵਿੱਚ ਕੁਝ ਚੱਲ ਰਹੇ ਵਾਦ ਵਿਵਾਦ ਜੇ ਪ੍ਰਵਾਨ ਹੋਏ ਜਾਂ ਭੋਗ ਲੱਗਿਆ ਕਿਹਾ ਜਾਏ, ਕੁਛ ਇਹੋ ਜਿਹੀਆਂ ਵਿਚਾਰਾਂ ਨੂੰ ਮੁੱਖ ਰੱਖ ਕੇ ਇੱਥੋਂ ਦੇ ਪ੍ਰਬੰਧਕ ਸੱਜਣਾਂ ਨੇ, ਗੁਰੂ ਪਿਆਰਿਆਂ ਨੇ ਇਹ ਦਾਸ ਦੀ ਡਿਊਟੀ ਲਾਈ ਹੈ ਕਿ ਇਸ ਵਿਸ਼ੇ 'ਤੇ ਇੱਕ ਦੀਵਾਨ ਲਾਇਆ ਜਾਏ। ਅੱਜ ਦਾ ਦੀਵਾਨ ਆਪਣਾ ਇਸ ਵਿਸ਼ੇ 'ਤੇ ਹੈ ਕਿਉਂਕਿ ਅੱਜ ਦੇ ਦੀਵਾਨ ਤੋਂ ਬਾਅਦ ਇਸ ਗੁਰੂ ਘਰ ਵਿਖੇ ਇਸ ਫੇਰੀ ਦੇ ਪ੍ਰੋਗਰਾਮਾਂ ਦੀ ਜਿਹੜੀ ਲਿਸਟ ਸੀ ਉਹਦੇ ਮੁਤਾਬਕ ਇੰਗਲੈਂਡ ਦੀਆਂ ਸੰਗਤਾਂ ਅਤੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਂ ਨਾਲ ਸੁਸ਼ੋਭਿਤ ਗੁਰੂ ਨਾਨਕ ਗੁਰਦੁਆਰੇ ਲੈਸਟਰ ਦੇ ਵਿੱਚ ਅਤੇ ਅੱਜ ਇੱਥੇ ਪ੍ਰੋਗਰਾਮਾਂ ਦੀ ਜਥੇ ਦੇ ਜੋ ਰੱਖੇ ਹੋਏ ਪ੍ਰੋਗਰਾਮ ਸਨ ਸਮਾਪਤੀ ਹੋਏ ਸੀ ਅਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ। ਬਹੁਤ ਸੁੰਦਰ ਸਵਾਲ ਕੀਤਾ ਗੁਰਮੁਖਾਂ ਨੇ ਔਰ ਇਹਦੇ ਬਾਰੇ ਸਾਨੂੰ ਪਤਾ ਵੀ ਹੋਣਾ ਚਾਹੀਦਾ। ਦਾਸ ਦਾ ਹਿਰਦਾ ਬੜਾ ਖੁਸ਼ ਹੋਇਆ ਕਿ ਕੁਝ ਸਿੱਖਣ ਵਾਸਤੇ ਪ੍ਰਸ਼ਨ ਕੀਤਾ ਜਾਏ, ਉਹਦਾ ਆਦਰ ਕਰਨਾ ਚਾਹੀਦਾ ਅਤੇ ਕੁਝ ਵਿਵਾਦ ਕਰਨ ਵਾਸਤੇ ਪ੍ਰਸ਼ਨ ਕੀਤਾ ਜਾਏ, ਉਹਦਾ ਖੰਡਨ ਕਰਨਾ ਚਾਹੀਦਾ। ਜੇ ਕੋਈ ਪਾਣੀ 'ਚ ਮਧਾਣੀ ਪਾ ਕੇ ਬਹਿ ਜਾਏ ਤਾਂ ਉਹਨੂੰ ਸਮਝਾਉਣਾ ਚਾਹੀਦਾ ਵੀ ਇਹਦੇ 'ਚੋਂ ਨਿਕਲਣਾ ਨਹੀਂ ਕੁਛ ਵੀ, ਇਹ ਮਧਾਣੀ ਕੱਢ ਲਿਆ ਫਿਰ। ਜੇ ਕੋਈ ਦਹੀਂ ਵਿੱਚ ਮਧਾਣੀ ਪਾ ਕੇ ਕਹੇ ਵੀ ਰਿੜਕੋ ਤਾਂ ਇਹਦਾ ਮਤਲਬ ਹੈ ਵੀ ਮੱਖਣ ਚਾਹੁੰਦਾ। ਇਸ ਕਰਕੇ ਇਹ ਪ੍ਰਸ਼ਨ ਦਹੀਂ 'ਚ ਮਧਾਣੀ ਪਾਉਣ ਵਾਲੀ ਗੱਲ ਹੈ ਕਿ ਜਿਹਦੇ ਵਿੱਚੋਂ ਕੁਝ ਨਿਕਲੇਗਾ। ਜੇ ਪਾਣੀ 'ਚ ਮਧਾਣੀ ਪਵਾਉਂਦੇ ਵੀ ਇੱਕ ਨੇਤੀ ਮੈਂ ਫੜਦਾ ਇੱਕ ਤੁਸੀਂ ਫੜ ਲਓ ਬਾਬਾ ਜੀ ਆਪਾਂ ਰਿੜ ਕੇ ਵੇਖੀਏ, ਤਾਂ ਮੈਂ ਕਹਿ ਦਿੰਦਾ ਵੀ ਨੇਤੀ ਕਿਸੇ ਹੋਰ ਨੂੰ ਫੜਾ ਦਿਓ। ਗੱਲ ਕੰਮ ਦੀ ਕੀਤੀ ਹੈ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਵੀ ਇੱਕ ਮੈਂ ਇਹ ਬੇਨਤੀ ਕਰਦੇ ਹਾਂ ਕਿ ਤੁਹਾਡੇ ਕੋਲ ਇੱਥੇ ਬਹੁਤ ਸਾਰੇ ਗਿਆਨੀ ਸਿੰਘ ਸਾਹਿਬਾਨ ਆਉਂਦੇ ਰਹਿੰਦੇ, ਜਥੇ ਦੀ ਬਾਤ ਹੋਰ ਹੈ ਇਸ ਸੰਪਰਦਾ ਪਦੇ ਪੜ੍ਹੇ ਹੋਏ ਵਿਦਿਆਰਥੀਆਂ ਵਾਸਤੇ ਇਹੋ ਜਿਹੀਆਂ ਗੱਲਾਂ ਮਾਮੂਲੀ ਹੋਇਆ ਕਰਦੀਆਂ। ਇਹ ਸਾਡੇ ਪੰਜਾਂ ਚੋਂ ਜਿਹਦੀ ਵੀ ਡਿਊਟੀ ਲਾਉਂਦੇ ਤੁਸੀਂ, ਜੇ ਢੋਲਕੀ ਵਾਲੇ ਨੂੰ ਕਹਿੰਦੇ ਨਾ ਵੀ ਤੂੰ ਦੱਸ ਦੇ, ਇਹ ਗੱਲ ਢੋਲਕੀ ਵਾਲਾ ਵੀ ਦੱਸ ਦਿੰਦਾ, ਚਿਮਟਿਆਂ ਵਾਲੇ ਵੀ ਦੱਸ ਦਿੰਦੇ ਅਤੇ ਪਿੱਛੇ ਜਿਹੜਾ ਸੱਜਣ ਕੈਸੀ ਵਾਲਾ ਜਹੇਦਾਰ ਬੈਠਾ ਉਹ ਵੀ ਦੱਸ ਦਿੰਦਾ ਅਤੇ ਮੇਰੀ ਡਿਊਟੀ ਲਾਈ ਆ ਚਲੋ ਮੈਨੂੰ ਜਾਇਦਾ ਆਉਂਦਾ ਮੈਂ ਵੀ ਦੱਸ ਦਿੰਦਾ। ਪਰ ਇਹੋ ਜਿਹੇ ਪ੍ਰਸ਼ਨ ਤੁਸੀਂ ਸਾਰਿਆਂ ਨੂੰ ਨਹੀਂ ਕਰਨੇ, ਮੇਰੀ ਬੇਨਤੀ ਹੈ। ਕਿਉਂ? ਅਤੇ ਉਹਦੇ ਵਿੱਚ ਝਗੜਾ ਖੜਾ ਹੋ ਜਾਏਗਾ ਜੇ ਪ੍ਰਸ਼ਨ ਦਾ ਉੱਤਰ ਉਹਨੂੰ ਗਿਆਨੀ ਸਿੰਘ ਨੂੰ ਨਾ ਆਉਂਦਾ ਹੋਇਆ, ਤੁਹਾਡੇ ਗਲ ਪੈ ਜਾਊਗਾ, ਕਹੂਗਾ ਤੁਸੀਂ ਪ੍ਰਸ਼ਨ ਕਰਨ ਵਾਲੇ ਹੁੰਦੇ ਕੌਣ,
ਮੈਂ ਤਾਂ ਆਪਣੀ ਮਰਜ਼ੀ ਨਾਲ ਸੁਣਾਉਂ ਜਿਹੜਾ ਕੁਛ ਨਾ, ਕੁਛ ਇਹੋ ਜਿਹੀ ਵੀ ਗੜਬੜ ਹੋ ਜਾਂਦੀ। ਇਸ ਕਰਕੇ ਆਓ ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਅੱਜ ਦੇ ਦੀਵਾਨ ਦੀ ਸ਼ੁਰੂਆਤ ਕੀਤੀ ਹੈ ਕਿ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵੰਜਨ ਵਿਸਤਾਏ ਕਰੀ ਪਾਕ ਸਾਲ ਸੋਜ ਪਵਿੱਤਰਾ, ਹੁਣ ਲਾਭ ਹੋ ਭੋਗ ਹਰ। ਇਹ ਆਪਾਂ ਇਸ ਤੁਕ ਦੀ ਧਾਰਨਾ ਪੜ੍ਹ ਕੇ ਇੱਥੋਂ ਸ਼ੁਰੂ ਕੀਤੀ ਹੈ, ਕਿਉਂਕਿ ਕੜਾਹ ਪ੍ਰਸ਼ਾਦ ਦੀ ਗੱਲ ਇਨਰੋਲ ਕਰਨੀ। ਕੋਈ ਗੱਲ ਸਿਮਰਨ ਭਗਤੀ ਦੀ ਜਾਂ ਕੋਈ ਗੱਲ ਗੁਰਮਤ ਹੋਰ ਸਿਧਾਂਤਾਂ ਦੀ ਨਹੀਂ ਹੋ ਸਕੇਗੀ, ਤੇ ਕੇਵਲ ਇੱਕੋ ਹੀ ਗੱਲ ਆਪਾਂ ਕੜਾਹ ਪ੍ਰਸ਼ਾਦ ਦੀ ਕਰਨੀ ਹੈ। ਪਰ ਇਹਦੇ ਨਾਲ ਮੈਂ ਬੇਨਤੀ ਕਰਦੀ ਹਾਂ ਵੀ ਜੇ ਸੰਗਰਾਂਦ ਦਾ ਦਿਹਾੜਾ, ਸਮੇਂ ਦਾ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਫਿਕਰ ਹੈ, ਕਿਉਂਕਿ ਅੱਜ ਦੀਵਾਨ ਚਾਰ ਨੇ ਸ਼ਾਮ ਤੱਕ ਸਾਰੇ ਥਾਂ 'ਤੇ ਕਵਰ ਕਰਨਾ। ਮੈਨੂੰ ਇੱਥੋਂ ਲਿਜਾਣ ਵਾਲੇ ਸੱਜਣ ਤੁਹਾਡੇ ਵਿੱਚ ਆ ਗਏ ਨੇ, ਭਾਈ ਭਾਗ ਸਿੰਘ ਜੀ ਬੈਠੇ ਨੇ ਵਿੱਚ, ਵੀ ਤਿਆਰੀ ਹੈ ਜੀ, ਗੱਡੀ ਖੜ੍ਹੀ ਆ ਬਾ। ਇਹਨਾਂ ਨੇ ਇਸ ਥਾਂ ਤੋਂ ਬਾਅਦ ਦੋ ਥਾਂ 'ਤੇ, ਤਿੰਨ ਥਾਵਾਂ 'ਤੇ ਇਹਨਾਂ ਨੇ ਲਿਜਾਣਾ, ਇਸ ਕਰਕੇ ਆਓ। ਪਰ ਸੰਗਰਾਂਦ ਦੀ ਗੱਲ ਜਿਹੜੀ ਹੈ ਇਹ ਵੀ ਕੁਛ ਥੋੜ੍ਹੀ ਜਿਹੀ ਵਿਚਾਰਨ ਵਾਲੀ ਸੀ। ਇਹ ਤਾਂ ਕਿਤੇ ਫਿਰ ਗੁਰੂ ਨੇ ਕਿਰਪਾ ਕੀਤੀ, ਸਵਾਸ ਰਹੇ, ਜ਼ਿੰਦਗੀ ਰਹੀ, ਕਿਤੇ ਫਿਰ ਸੰਯੋਗ ਇਕੱਠੇ ਹੋਣ ਦਾ ਮਿਲ ਗਿਆ, ਤਾਂ ਵੀ ਸੰਗਰਾਂਦ ਵਾਲੇ ਉਦੋਂ ਕਹਿ ਸੁਣ ਲਾਂਗੇ। ਤਾਂ ਇੱਕ ਮੈਂ ਜ਼ਰੂਰ ਇੱਥੇ ਬੇਨਤੀ, ਕਿਉਂਕਿ ਭਾਦੋਂ ਹੀ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਅੱਜ ਚਾਹੀਦਾ ਤਾਂ ਇਸ ਵੀ ਅੱਜ ਇਹੀ ਪ੍ਰਕਰਨ ਚੱਲਦਾ ਭਾਦੋਂ ਦੇ ਮਹੀਨੇ ਦਾ, ਜੋ ਸ਼ਬਦ ਗੁਰੂ ਅਰਜਨ ਸਾਹਿਬ ਨੇ ਵਿਚਾਰੇ। ਸੰਗਰਾਂਦ ਦਾ ਦਿਹਾੜਾ ਹੈ, ਇਹਦਾ ਬੜਾ ਭਾਰੀ ਵਿਸਥਾਰ ਹੈ। ਸੰਗਰਾਂਦ ਦੇ ਅੱਖਰੀ ਅਰਥ ਕੀ ਹਨ, ਸੰਗਰਾਂਦ ਮਨਾਉਣ ਦਾ ਭਾਵ ਕਿਉਂ ਚੱਲਿਆ, ਸੰਗਰਾਂਦ ਵਾਲੇ ਦਿਨ ਸਿੱਖ ਕਿਉਂ ਇਕੱਠੇ ਹੋਣ ਲੱਗ ਪਏ, ਹਿੰਦੂ ਮਤ ਦੇ ਵਿੱਚ ਤਾਂ ਸੀ ਐਸੀ ਗੱਲ, ਇਹ ਕੁਝ ਪ੍ਰਸ਼ਨ ਹਨ। ਵਿਸਥਾਰ ਨਾਲ ਨਹੀਂ, ਮੈਂ ਸੰਖੇਪ ਨਾਲ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੀ ਬੋਲੀ 'ਚ ਉਹਨੂੰ ਸੰਗਰਾਂਦ ਕਹਿੰਦੇ ਹਾਂ, ਪਰ ਇਹ ਸੰਸਕ੍ਰਿਤ ਦਾ ਪਦ ਹੈ, ਸੰਗਰਾਂਦ ਨਹੀਂ ਹੈ। ਇਹ ਪਦ ਵਿਗੜ ਕੇ ਸੰਗਰਾਂਦ ਬਣਿਆ ਹੋਇਆ ਹੈ। ਇਹ ਹੈ ਮੂਲ ਰੂਪ ਦੇ ਅੰਦਰ ਸੰਕ੍ਰਾਂਤ, ਤੱਤੇ ਦੀ ਸਿਹਾਰੀ ਹੈ, ਸੰਕ੍ਰਾਂਤੀ ਬਣ ਜਾਂਦਾ ਸੰਕ੍ਰਾਂਤ। ਔਰ ਅਰਥ ਵੀ ਮੂਲ ਦਾ ਬਣੇਗਾ, ਵਿਗੜੇ ਹੋਏ ਸ਼ਬਦ ਦਾ ਨਹੀਂ, ਉਹੀ ਲੈਣਾ ਪਏਗਾ। ਸੰਗ ਦਾ ਅਰਥ ਹੈ ਭਲੀ ਪ੍ਰਕਾਰ, ਕ੍ਰਾਂਤੀ ਦਾ ਅਰਥ ਹੈ ਤਬਦੀਲੀ। ਉਹ ਦਿਨ ਜਦੋਂ ਪ੍ਰਕਿਰਤੀ ਵਿੱਚ ਪਰਮੇਸ਼ਰ ਦੀ ਬਣਾਈ ਰਚਨਾ ਦੇ ਅੰਦਰ ਕੁਦਰਤ ਵੱਲੋਂ ਆਪਣੀ ਆਪ ਤਬਦੀਲੀ ਆ ਜਾਏ, ਕ੍ਰਾਂਤੀ ਆ ਜਾਏ। ਸੰਕ੍ਰਾਂਤੀ ਤੋਂ ਸਾਡੀ ਭਾਸ਼ਾ ਵਿੱਚ ਵਿਗੜ ਕੇ ਸ਼ਬਦ, ਆ ਜਿਵੇਂ ਇੰਗਲਿਸ਼ ਦੇ ਵਿੱਚ ਕਿੰਨੀ ਸੈਂਕੜੇ ਸ਼ਬਦ ਵਿਗੜੇ ਫਿਰਦੇ ਨੇ, ਸ਼ੁੱਧ ਇੰਗਲਿਸ਼ ਕੁਛ ਹੋਰ ਕਹਿੰਦੀ ਹੈ, ਇੱਥੇ ਵਾਲੀ ਕੁਛ ਹੋਰ ਹੀ ਕਹਿੰਦੀ ਹੈ ਜਦੋਂ ਪੁੱਛੋ ਉਹਨਾਂ ਨੂੰ। ਇਸੇ ਤਰ੍ਹਾਂ ਇਹ ਸ਼ਬਦ ਮਿਲ ਕੇ ਸੰਗਰਾਂਦ ਬਣ ਗਏ। ਪਰ ਅਸੀਂ ਆਮ ਆਪਣੀ ਮਾਂ ਬੋਲੀ ਸੰਗਰਾਂਦ ਕਹਿੰਦੇ ਹਾਂ, ਸੰਗਰਾਂਦ ਕਹਿਣਾ ਤਾਂ ਨਹੀਂ ਹਟਣਾ ਵੀ ਘੋਟ ਕੇ ਹੁਣ ਸੰਕ੍ਰਾਂਤੀ ਕਹਿਣ ਲੱਗ ਜਾਈਏ, ਪਰ ਸ਼ੁੱਧ ਸ਼ਬਦ ਹੈ ਸੰਕ੍ਰਾਂਤ। ਸੰਗ ਭਲੀ ਪ੍ਰਕਾਰ, ਕ੍ਰਾਂਤੀਕਾਰੀ ਦਿਨ, ਜਦੋਂ ਪ੍ਰਕਿਰਤੀ ਵਿੱਚ ਤਬਦੀਲੀ ਆ ਜਾਏ। ਕਿਵੇਂ ਆਉਂਦੀ ਹੈ? ਵੇਦ ਦੇ ਖੱਟ ਅੰਗਰ, ਗੁਰੂ ਪਿਆਰਿਓ, ਉਹਨਾਂ ਖੱਟ ਅੰਗਾਂ ਤੋਂ ਪੜ੍ਹੇ ਤੋਂ ਬਿਨਾਂ ਵੇਦ ਨਹੀਂ ਆਉਂਦਾ। ਉਹਨਾਂ ਖੱਟ ਅੰਗਾਂ ਦੇ ਵਿੱਚ ਸਿੱਖਿਆ ਕਲਪ ਨਿਰੁਕਤ ਪੁਨ ਜੋਤਿਸ਼ ਪਿੰਗਲ ਜਾਣ, ਵਿਆਕਰਨ ਵਿਖਾਣੀਏ ਵੇਦ ਅੰਕ ਖੱਟ ਮਾਨ। ਵੇਦ ਦੇ 6 ਅੰਗ ਹਨ, ਉਹ ਪੜ੍ਹਨ ਤੋਂ ਬਾਅਦ ਵੇਦ ਪੜ੍ਹਨਾ ਆਉਂਦਾ। ਉਹਨਾਂ 6 ਅੰਗਾਂ 'ਚ ਇੱਕ ਅੰਗ ਦਾ ਨਾਮ ਹੈ ਜੋਤਿਸ਼। ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਗਣਿਤ ਵਿਦਿਆ ਹੈ, ਜੋਤਿਸ਼ ਦਾ ਕੋਈ ਖੰਡਨ ਨਹੀਂ। ਖੰਡਨ ਹੋਇਆ ਜੋ ਜੋਤਿਸ਼ ਦੇ ਬਹਾਨੇ ਪਖੰਡ ਕਰਨ ਲੱਗੇ। ਜੋਤਿਸ਼ ਗਣਿਤ ਵਿਦਿਆ ਸੀ, ਇਸ ਦੇ ਮਹਾਰ ਗਣਿਤ ਵਿਦਿਆ ਦੇ ਜਿਹੜੇ ਸਨ ਉਹ ਬਿਲਕੁਲ ਠੀਕ ਸੀ। ਭ੍ਰਿਗੂ ਸੰਗਤ ਹੈ, ਕਿਤੇ ਪੜ੍ਹ ਕੇ ਵੇਖੋ, ਕਿਸੇ ਵਿਦਵਾਨ ਨਾਲ ਗੱਲ ਕਰੋ, ਜੋਤਿਸ਼ ਆਪਣੀ ਥਾਂ 'ਤੇ ਬੜਾ ਮਹਾਨ ਹੈ, ਪਰ ਗੁਰਮਤ ਵਿੱਚ ਜੋਤਿਸ਼ ਦੀ ਪੂਜਾ ਨਹੀਂ ਹੈ। ਗੁਰਮਤ ਜੋਤਿਸ਼ ਦਾ ਪੁਜਾਰੀ ਨਹੀਂ, ਜੋਤਿਸ਼ ਦੇ ਪਿੱਛੇ ਚੱਲਣ ਵਾਲਾ ਨਹੀਂ। ਪਰ ਜਾਣਕਾਰੀ ਦੇ ਪੱਖ ਤੋਂ ਮੈਂ ਬੇਨਤੀ ਕਰਦੇ ਹਾਂ, ਜੋਤਿਸ਼ ਦੇ ਵਿੱਚ ਉਹਨਾਂ ਨੇ 12 ਰਾਸੀਆਂ ਕਲਪੀਆਂ ਹੋਈਆਂ। ਇਹ ਵੀ ਸੰਸਕ੍ਰਿਤ ਦਾ ਪਦ ਹੈ। ਰਾਸ ਦਾ ਨਾਮ ਹੈ ਰਸਤਾ, ਰਾਸੀ ਸ਼ਬਦ ਜਿਹੜਾ ਹੈ ਰਸਤਾ, ਕਿਸ ਦਾ ਰਸਤਾ? ਹਿੰਦੂ ਮਤ ਵਿੱਚ ਕਿਹਾ ਗਿਆ ਕਿ ਸੂਰਜ 12 ਹਨ, ਗੁਰਮਤਿ ਵਿੱਚ ਕਿਹਾ ਗਿਆ ਕਿ ਸੂਰਜ ਇੱਕ ਹੈ, ਉਹ ਵੀ ਯਾਦ ਰੱਖਣਾ, ਕੇਤੀ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ, ਉਹ ਪ੍ਰਕਰਨ ਦੂਸਰਾ ਹੈ। ਇੱਕ ਬ੍ਰਹਿਮੰਡ ਦਾ ਇੱਕ ਸੂਰ, ਇੱਕ ਚੰਦਰਮਾ, ਉੱਥੇ ਇੱਕ ਕਿਹਾ ਜਾਏਗਾ। ਉੱਥੇ ਗੁਰੂ ਬਾਬਾ ਖੁਦ ਕਹਿੰਦੇ ਨੇ ਕਿ ਸੂਰਜ ਏਕੋ ਰੁੱਤ ਅਨੇਕ, ਸੂਰਜ ਇੱਕ ਹੈ, ਇੱਕ ਬ੍ਰਹਿਮੰਡ ਦਾ ਇੱਕ ਸੂਰਜ ਹੈ, ਕਰੋੜਾਂ ਬ੍ਰਹਿਮੰਡਾਂ ਦੇ ਕਰੋੜਾਂ ਸੂਰਜ ਹਨ, ਉਹ ਪ੍ਰਕਰਨ ਵੱਖਰਾ ਹੈ। ਜਿਸ ਵੇਲੇ ਹਿੰਦੂ ਮਤ ਦੇ ਵਿਦਵਾਨਾਂ ਨੇ, ਬ੍ਰਾਹਮਣਾਂ ਨੇ ਕਿਹਾ ਗੁਰੂ ਬਾਬਾ ਜੀ ਨੂੰ ਕਿ 12 ਸੂਰਜ ਹਨ, ਮਹਾਰਾਜ ਕਹਿੰਦੇ ਨਹੀਂ, ਇੱਕ ਹੈ, ਇੱਕ ਬ੍ਰਹਿਮੰਡ ਦਾ ਇੱਕ ਸੂਰਜ ਹੈ। ਇਹ ਤੁਹਾਡੇ ਜੋ 12 ਨਾਮ ਕਲਪੇ ਹੋਏ ਨੇ, ਤੁਸੀਂ ਕਹਿੰਦੇ ਹੋ ਵੀ ਇੱਕ ਮਹੀਨੇ ਤੋਂ ਬਾਅਦ ਸੂਰਜ ਬਦਲ ਜਾਂਦਾ, ਗੁਰੂ ਬਾਬਾ ਜੀ ਕਹਿੰਦੇ ਇਹ ਅੰਧ ਵਿਸ਼ਵਾਸ ਹੈ। ਮਹੀਨੇ ਤੋਂ ਬਾਅਦ ਸੂਰਜ ਥੱਕ ਨਹੀਂ ਜਾਂਦਾ, ਵੀ ਨਵਾਂ ਸੂਰਜ ਆ ਜਾਂਦਾ ਡਿਊਟੀ 'ਤੇ, ਵੀ ਉਹ ਹੁਣ ਸਾਲ ਭਰ 11 ਮਹੀਨੇ ਆਰਾਮ ਕਰੂਗਾ, ਇਹ ਕਿੱਥੋਂ ਦੀ ਦਾਨਿਸ਼ਬੰਦੀ ਹੈ ਤੁਹਾਡੀ? ਤੁਸੀਂ ਇਹ ਕਹਿ ਸਕਦੇ ਵੀ ਆਕਾਸ਼ ਦੇ ਮਾਰਗ, ਧਰਤੀ ਦੇ ਚੱਕਰ ਆਉਣ ਦੇ ਕਾਰਨ ਸੂਰਜ ਦਾ ਇੱਕ ਰਸਤਾ ਬਦਲ ਗਿਆ, ਉਹ ਨਵੇਂ ਰਸਤੇ ਵਿੱਚ ਪ੍ਰਵੇਸ਼ ਹੋ ਗਿਆ। ਦਿਨ ਰਵ ਚੱਲੇ, ਨਿਸਸ ਚੱਲੇ, ਤਾਰਕਾ ਲਖਪੁਰੇ, ਸਾਰੀ ਚੀਜ਼ ਚੱਲਦੀ ਹੈ। ਸੂਰਜ ਵੀ ਚੱਲਦਾ, ਚੰਦਰਮਾ ਵੀ ਚੱਲਦਾ, ਧਰਤੀ ਵੀ ਚੱਲਦੀ ਹੈ, ਤਾਰੇ ਵੀ ਚੱਲਦੇ ਨੇ। ਅਚੱਲ ਹੈ ਤਾਂ ਇੱਕ ਵਾਹਿਗੁਰੂ ਹੈ, ਬਾਕੀ ਤਾਂ ਸਾਰਾ ਕੁਝ ਚਲਾਇਮਾਨ। ਇੱਕ ਮਹੀਨਾ ਲਗਾਤਾਰ ਇੱਕੋ ਹੀ ਰਸਤੇ ਦੇ ਉੱਤੇ ਸੂਰਜ ਚੱਲਦਾ ਰਹਿੰਦਾ ਧਰਤੀ ਦੇ ਚੱਕਰ ਦੇ ਅਨੁਸਾਰ। ਇੱਕ ਮਹੀਨੇ ਤੋਂ ਬਾਅਦ ਕੁਦਰਤ ਨੇ ਐਸਾ ਨਿਯਮ ਬਣਾਇਆ, ਜਿਸ ਕੁਦਰਤ ਦੇ ਨਿਯਮ ਦੇ ਅਨੁਸਾਰ ਦਿਨ ਤੇ ਰਾਤ ਬਣਦੇ ਨੇ, ਜਿਸ ਕੁਦਰਤ ਦੇ ਅਨੁਸਾਰ ਰੁੱਤਾਂ ਬਣਦੀਆਂ ਨੇ, ਮਹੀਨੇ ਬਣਦੇ ਨੇ, ਤੇ ਸੂਰਜ ਦਾ ਰਸਤਾ ਬਦਲ ਕੇ ਜਦੋਂ ਪਹਿਲੇ ਰਸਤੇ ਨੂੰ ਛੱਡ ਕੇ, ਯਾਨੀ ਪਹਿਲੀ ਰਾਸੀ ਨੂੰ ਛੱਡ ਕੇ, 12 ਰਾਸਾਂ ਨੇ, ਮਿਤਨ ਹੈ, ਕਰਕ ਹੈ, ਸਿੰਘ ਹੈ, ਸਾਰੀਆਂ ਰਾਸੀਆਂ, ਇਹ ਰਸਤੇ ਨੂੰ ਸੂਰਜ ਜਦੋਂ ਨਵੇਂ ਰਸਤੇ 'ਚ ਪ੍ਰਵੇਸ਼ ਕਰਦਾ, ਉਦੋਂ ਪ੍ਰਕਿਰਤੀ ਦੇ ਅੰਦਰ ਕ੍ਰਾਂਤੀ ਆ ਜਾਂਦੀ ਹੈ। ਗੱਲ ਕੀ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਉਸ ਕ੍ਰਾਂਤੀ ਨੂੰ ਕਿਹਾ ਸੰਘ ਭਲੀ ਪ੍ਰਕਾਰ ਕ੍ਰਾਂਤੀ, ਸੰਘ ਕ੍ਰਾਂਤੀ, ਸੰਗਰਾਂਦ ਬਣ ਗਿਆ, ਅੱਜ ਸੰਗਰਾਂਦ ਦਾ ਦਿਹਾੜਾ। ਆਪਣਾ ਪ੍ਰਕਰਨ ਕੜਾ ਪ੍ਰਸ਼ਾਦ ਦਾ ਮੇਲ ਨਹੀਂ ਖਾਂਦਾ ਵੀ ਮੈਂ ਸੰਗਰਾਂਦ 'ਤੇ ਸਾਰਾ ਜ਼ੋਰ ਲਾਦਾ, ਇਸ ਕਰਕੇ ਇਹਨੂੰ ਮੈਂ ਇੱਥੇ ਹੀ ਛੱਡਦਾ। ਅਤੇ ਸੰਗਰਾਂਦ ਦੇ ਦਿਹਾੜੇ ਮਹਾਰਾਜ ਨੇ ਇੱਕ ਗੱਲ ਜਿਹੜੀ ਕਹੀ ਹੈ ਉਹ ਅਸੀਂ ਸਮਝ ਲਈਏ। ਹਜ਼ੂਰ ਕਹਿੰਦੇ ਸਿੱਖੋ, ਇਸ ਕ੍ਰਾਂਤੀ 'ਤੇ ਬਾਹਰ ਦੀ ਸੀ, ਸੂਰਜ ਦੇ ਰਸਤਾ ਬਦਲਣ ਦੇ ਨਾਲ ਕ੍ਰਾਂਤੀ ਆ ਗਈ ਬਨਸਪਤੀ ਵਿੱਚ, ਪੌਦਿਆਂ ਵਿੱਚ, ਅਤੇ ਇੱਕ ਕ੍ਰਾਂਤੀ ਅੰਦਰ ਦੀ ਹੈ। ਉਹ ਕਰੋੜਾਂ ਸੂਰਜ ਆਈ ਜਾਣ ਜਾਈ ਜਾਣ, ਉਹ ਸੂਰਜਾਂ ਦੇ ਨਾਲ ਕ੍ਰਾਂਤੀ ਨਹੀਂ ਆਉਣ ਵਾਲੀ ਹੈ। ਜੇ ਸੋਚਣ ਦਾ ਉਗਵ ਹੈ, ਸੂਰ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਕ੍ਰਾਂਤੀ ਨਹੀਂ ਆਏਗੀ, ਅੰਧੇਰੇ ਰਹੇਗਾ। ਹਜ਼ੂਰ ਸੱਚੇ ਪਾਤਸ਼ਾਹ ਨੇ ਅੰਦਰ ਦੀ ਕ੍ਰਾਂਤੀ ਲਿਆਉਣ ਵਾਸਤੇ, ਔਰ ਇਹ ਵਿਸ਼ਵਾਸ, ਅੰਧ ਵਿਸ਼ਵਾਸ, ਬ੍ਰਾਹਮਣਵਾਦ ਦਾ ਖਤਮ ਕਰਨ ਵਾਸਤੇ, ਕਿ ਜਿਹੜੇ ਕਹਿੰਦੇ ਸੀ ਵੀ ਇੱਕ ਮਹੀਨਾ ਜਦੋਂ ਨਵਾਂ ਮਹੀਨਾ ਚੜ੍ਹਦਾ, ਇੱਕ ਬ੍ਰਾਹਮਣ ਨੇ ਪਰਮ ਪਾ ਛੱਡਿਆ ਸੀ, ਦਿਮਾਗੀ ਗੁਲਾਮੀ, ਜਿਸਮਾਨੀ ਗੁਲਾਮੀ ਦੇ ਨਾਲੋਂ ਜ਼ਿਆਦਾ ਖਤਰਨਾਕ ਹੈ। ਦਿਮਾਗੀ ਗੁਲਾਮੀ ਦੇ ਅਸੀਂ ਹੁਣ ਤੱਕ ਗੁਲਾਮ ਚਲੇ ਆ ਰਹੇ ਹਾਂ, ਜਿਸਮਾਨੀ ਆਜ਼ਾਦੀ ਭਾਵੇਂ ਮਿਲ ਗਈ ਹੈ ਸਾਡੇ ਦੇਸ਼ ਨੂੰ, ਪਰ ਦਿਮਾਗੀ ਗੁਲਾਮੀ ਅਜੇ ਉਸੇ ਤਰ੍ਹਾਂ ਚਲੀ ਆ ਰਹੀ ਹੈ। ਕਿਸੇ ਨੇ ਛਿੱਕ ਮਾਰ ਦਿੱਤੀ, ਹੁਣ ਨਹੀਂ ਜਾਣਾ, ਇਹ ਕੰਮ ਹੀ ਨਹੀਂ ਹੋਣਾ ਜੀ। ਕੁੱਤੇ ਨੇ ਕੰਨ ਮਾਰ ਦਿੱਤੇ, ਕੁੱਤਾ ਛੱਜ ਮਾਰੂਗਾ? ਕੁੱਤੇ ਦੇ ਕੋਲ ਹੈ ਕੀ ਵਿਚਾਰੇ ਕੋਲ? ਇੱਕ ਪੂੰਛ ਅਤੇ ਦੋ ਕੰਨ, ਉਹ ਵੀ ਨਹੀਂ ਜਰੇ ਜਾਂਦੇ, ਕੀ ਮਾਰੂਗਾ ਉਹ? ਪਰ ਕੁੱਤਾ ਕਿਤਨਾ ਬਲੀ ਨਿਕਲਿਆ, ਕਿਸੇ ਬੰਦੇ ਨੂੰ ਕੰਮ ਨੂੰ ਜਾਂਦੇ ਜਾਂਦੇ ਨੂੰ ਪਿੱਛੇ ਨੂੰ ਬੈ ਗੇਰ ਲਾ ਦਿੱਤਾ ਵੀ ਮੁੜ ਪਿੱਛੇ ਨੂੰ, ਉਹ ਕੰਨ ਉਹਦੇ ਕੰਨ 'ਚ ਖਾਜ ਹੋਈ, ਕਿਤੇ ਕੰਨ ਮਾਰ ਦਿੱਤਾ, ਕੀ ਹੋ ਗਿਆ ਬਾਈ? ਪਰ ਅੱਜ ਵੀ ਮੈਂ ਹੈਰਾਨ ਕਿ ਉੱਥੇ ਕੈਲੀਫੋਰਨੀਆ ਇੱਕ ਬੀਬੀ ਨੇ ਮੈਨੂੰ ਕਿਹਾ, ਇਹ ਬਾਬਾ ਜੀ ਛਿੱਕ ਮਾਰ ਦਿੱਤੀ, ਹੁਣ ਹਾਲੇ ਨਾ ਜਾਓ। ਮੈਂ ਕਿਹਾ ਵਾਹ ਬਾਈ ਵਾਹ, ਇਹ ਤੇ ਮੈਂ ਕਿਹਾ ਬੀਬੀ ਇਹ ਗੱਲ ਕਿਹੋ ਜਿਹੀ ਕਰ ਦਿੱਤੀ? ਲੈ ਹੁਣ ਤੂੰ ਇਉਂ ਕਰੀ, ਤੂੰ ਵੀ ਬੈਠ ਨਾਲ, ਅਤੇ ਮੈਂ ਤੈਨੂੰ ਦਿਖਾ ਦਿਆਂ ਵੀ ਸਿੱਖ ਬਲਵਾਨ ਹੈ ਜਾਂ ਗੁਰੂ ਦਾ ਭਰੋਸਾ। ਸਿੱਖ ਕੀ ਹੁੰਦੀ ਹੈ? ਮੈਂ ਕਿਹਾ ਕੁਝ ਫਲੂ ਹੋ ਜਾਵੇ, ਨੱਕ 'ਚ ਰੇਸ਼ਾ ਜਾਂਦਾ ਹੋਵੇ, ਕੁਰਕਰੀ ਜੀ ਹੋਈ ਹੈ, ਇੱਕ ਛੱਡ ਕੇ ਕਈ ਕਈ ਸਿੱਖਾਂ ਆ ਜਾਂਦੀਆਂ ਨੇ। ਇਹ ਸਾਰੇ ਵਹਿਮ ਭਰਮ ਸਨ। ਇੱਕ ਭਰਮ ਸੀ ਵੀ ਸੰਗਰਾਂਦ ਜਦੋਂ ਵੀ ਆਵੇ, ਜਿਹੜਾ ਮਹੀਨਾ ਚੜ੍ਹੇ, ਜਿਵੇਂ ਹੁਣ ਭਾਦੋਂ ਚੜ੍ਹ ਗਿਆ ਨਾ, ਤੇ ਕਿਸੇ ਨੂੰ ਸਾਡੇ ਚਾਰ ਹੀ ਵਰਨਾਂ ਦੇ ਵਿੱਚ ਬ੍ਰਾਹਮਣ ਤੋਂ ਬਿਨਾਂ ਕਿਸੇ ਨੂੰ ਇਹਦਾ ਨਾਂ ਲੈਣ ਦੀ ਆਗਿਆ ਹੀ ਨਹੀਂ। ਭਾਦੋਂ ਦਸ ਹੋ ਗਈ, ਚਾਹੇ ਵੀਹ ਹੋ ਗਈ ਭਾਦੋਂ, ਐਂ ਨਹੀਂ ਕਹਿ ਸਕਦਾ ਵੀ ਭਾਦੋਂ ਵੀਹ ਹੋ ਗਈ। ਮਨਜ਼ੂਰੀ ਲੈਣੀ ਪੈਂਦੀ ਸੀ ਬ੍ਰਾਹਮਣ ਦੇ ਕੋਲ, ਸਵਾ ਰੁਪਈਆ ਧਰਨਾ ਪੈਂਦਾ ਸੀ ਉਹਦੇ ਚਰਨਾਂ 'ਚ, ਨਾਲੇ ਪਤਾ ਵੀ ਅੱਜ ਭਾਦੋਂ ਚੜ੍ਹੀਆ ਪੁੱਛਣਾ ਪੈਂਦਾ ਸੀ ਕਿਹੜਾ ਮਹੀਨਾ ਚੜ੍ਹਿਆ ਦਾਦਾ ਜੀ, ਉਹ ਕਹਿੰਦਾ ਵੀ ਭਾਈ ਭਾਦੋਂ ਚੜ੍ਹੀਆ, ਇੰਨੇ ਦਾ ਸਵਾ ਰੁਪਈਆ ਲੈ ਲੈਂਦਾ ਸੀ। ਸਵਾ ਰੁਪਈਆ ਲੈ ਲੈ ਕੇ ਇੱਕ ਇੱਕ ਦੇ ਕੋਲੋਂ ਉਹ ਪੂਰੇ ਮਹੀਨੇ ਦੀ ਤਨਖਾਹ ਇੱਕ ਦਿਨ ਹੀ ਮਿਲ ਜਾਂਦੀ ਸੀ ਪਹਿਲੇ ਦਿਨੇ, ਬਾਕੀ ਲੋਕਾਂ ਨੂੰ ਤਾਂ ਮਹੀਨਾ ਖਤਮ ਹੋਏ ਤੇ ਮਿਲਦੀ ਹੈ, ਬ੍ਰਾਹਮਣ ਨੂੰ ਪਹਿਲੇ ਦਿਨ ਤਨਖਾਹ ਮਿਲਦੀ ਸੀ। ਬਸ ਦੱਸਣੀ ਇੱਕੋ ਗੱਲ ਹੈ ਹਰੇਕ ਨੂੰ ਵੀ ਅੱਜ ਭਾਦੋਂ ਚੜ੍ਹ ਗਈ। ਤੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ, ਕਹਿਣ ਲੱਗੇ ਇਸ ਗੁਲਾਮੀ ਤੋਂ ਆਜ਼ਾਦ ਕਰਾਉਣਾ ਚਾਹੀਦਾ। ਤੇ ਬ੍ਰਾਹਮਣ ਨੇ ਕਹਿ ਛੱਡਿਆ ਜੇ ਕੋਈ ਆਪਣੀ ਜ਼ਬਾਨ ਨਾਲ ਪਹਿਲਾਂ ਹੀ ਕਹਿ ਦੇਗਾ ਨਾ ਵੀ ਅੱਜ ਭਾਦੋਂ ਚੜ੍ਹੀ ਹੈ ਜਾਂ ਅੱਸੂ ਚੜ੍ਹਿਆ, ਹੋਰ ਮਹੀਨੇ ਜਿੰਨੇ ਵੀ 12 ਮਹੀਨੇ ਨੇ, ਕਹਿੰਦੇ ਉਹਦੇ ਡੰਗਰ ਮਰ ਜਾਣਗੇ, ਉਹਦੇ ਨਿਆਣੇ ਬਿਮਾਰ ਹੋ ਜਾਣਗੇ, ਉਹਦੀ ਸਿਹਤ ਨਹੀਂ ਠੀਕ ਰਹਿ, ਕਿਹਨੂੰ ਨਹੀਂ ਕੀ ਜੇ ਨਾ ਉਹ ਕਿ ਬਈ ਛੱਡੋ ਬਈ ਨਾ ਹੀ ਨਾ ਲਓ, ਕੀ ਲੋੜ ਹੈ, ਐਵੇਂ ਗੱਲ ਮੂਹਰੇ ਆ ਜਾਂਦੀ ਹੈ। ਬ੍ਰਾਹਮਣ ਨੇ ਗੁਲਾਮ ਕਰ ਲਏ, ਸਵਾ ਰੁਪਈਆ ਉੱਧਰ ਨਹੀਂ ਜਾਂਦਾ ਸੀ। ਮਹਾਰਾਜ ਨੇ ਕਿਹਾ ਵੀ ਪਹਿਲਾਂ ਤਾਂ ਇਹ ਸਵਾ ਰੁਪਈਆ ਰੋਕੀ ਬ੍ਰਾਹਮਣ ਵਾਲਾ, ਕਿਤੇ ਇਹਨਾਂ ਨੇ ਗੰਦ ਪਾ ਛੱਡਿਆ। ਮਹਾਰਾਜ ਕਹਿੰਦੇ ਗੁਰੂ ਪਿਆਰੇ ਹੋਈ ਸਵਾ ਰੁਪਈਆ ਗੁਰੂ ਨਾਨਕ ਦੇ ਘਰ ਦੇ ਵਿੱਚ ਰੱਖ ਕੇ ਮੱਥਾ ਟੇਕਿਓ ਤੇ 12 ਮਾਹੇ ਦਾ ਪਾਠ ਸਰਵਣ ਕਰ ਲਿਆ ਕਰੋ। ਤੇ 12 ਮਾਹਾਂ ਉਚਾਰਨ ਕਰ ਦਿੱਤਾ ਸਤਿਗੁਰੂ ਮਹਾਰਾਜ ਨੇ ਤੁਖਾਰੀ ਰਾਗ ਵਿੱਚ, ਉਸੇ 12 ਮਾਹੇ ਦਾ ਉਲੱਥਾ ਕੀਤਾ ਮਾਝ ਰਾਗ ਵਿੱਚ ਟੀਕਾ ਕੀਤਾ, ਉਹਦੇ ਚੱਲਿਆ ਭਾਦੋਂ ਹੀ ਭਰਮ ਪੁਲਾਣੀ। ਇਹ ਸੀ ਸੰਗਰਾਂਦ ਦੇ ਮਹੀਨੇ ਤੇ ਕੁਛ ਥੋੜੀ ਜਿਹੀ ਐਵੇਂ ਜਿਹਨੂੰ ਰੂੰਗੇ ਦੇ ਵਾਲੀ ਉਹ ਵਿਚਾਰ ਕਹਿੰਦੇ, ਉਹ ਆਪ ਜੀ ਨੂੰ ਬੇਨਤੀ ਕੀਤੀ ਹੈ। ਤੇ ਆਹ ਹੁਣ ਕੜਾਹ ਪ੍ਰਸ਼ਾਦ, ਕਿਉਂਕਿ ਆਪਾਂ ਨੂੰ ਲੋਕ ਬਈ ਕੜਾਹ ਖਾਣੇ ਤੇ ਕਹਿੰਦੀ ਕਹਿੰਦੇ ਹੈ, ਤੇ ਆਪਾਂ ਹੁਣ ਚੱਜ ਨਾਲ ਖਾ ਤਾਂ ਲਈਏ ਵੀ ਕਿਵੇਂ ਖਾਈਦਾ, ਨਾਲੇ ਇਹਨਾਂ ਨੂੰ ਦੱਸ ਦਈਏ ਵੀ ਕਿਵੇਂ ਖਾਈਦਾ, ਇਹਨਾਂ ਨੂੰ ਇਹ ਵੀ ਦੱਸ ਦਈਏ ਵੀ ਬਣਦਾ ਕਿਵੇਂ ਹੈ। ਸਾਧ ਸੰਗਤ, ਕੜਾਹ ਪ੍ਰਸ਼ਾਦ ਦੀ ਜਿਹੜੀ ਵਿਧੀ ਹੈ ਗੁਰਮਤ ਅਨੁਸਾਰ, ਇਹਦੇ ਸਾਹਮਣੇ ਪ੍ਰਸ਼ਨ ਇੱਕ ਨਹੀਂ ਕਈ ਹਨ ਕਿ ਕੜਾਹ ਪ੍ਰਸ਼ਾਦ ਸਭ ਤੋਂ ਪਹਿਲਾਂ ਕਿਹਨੇ ਸ਼ੁਰੂ ਕੀਤਾ ਔਰ ਕਦੋਂ ਕੀਤਾ, ਫਿਰ ਇਸ ਕੜਾਹ ਪ੍ਰਸ਼ਾਦ ਨੂੰ ਭੋਗ ਕਿਵੇਂ ਲੱਗਣ ਲੱਗਾ, ਕਿਵੇਂ ਉਹਦੇ ਵਿੱਚ ਦੋ ਤਿੰਨ ਤਬਦੀਲਾਂ ਆਈਆਂ, ਤੇ ਸਭ ਤੋਂ ਅਖੀਰ ਵਾਲੀ ਮਰਿਆਦਾ ਜਿਹੜੀ ਅੱਜ ਚੱਲ ਰਹੀ ਹੈ ਕਿਰਪਾਨ ਭੇਟ ਕਰਨ ਦੀ, ਇਹ ਕਿਵੇਂ ਹੋਈ। ਇਹ ਗੱਲ ਤਾਂ ਖਾਸੀ ਵੱਡੀ ਹੈ ਪਈ, ਪਰ ਮੈਂ ਹੁਣ ਕੋਸ਼ਿਸ਼ ਕਰੂੰਗਾ ਕਿਉਂਕਿ ਪੌਣੇ 12 ਮੈਂ ਇੱਥੋਂ ਹਟਣਾ। ਭਾਈ ਸਾਹਿਬ ਨੂੰ ਨਾ 15 ਮਿੰਟ ਇਹਨਾਂ ਨੂੰ ਬੇਨਤੀ ਕੀਤੀ ਭਾਈ ਗੁਰਮੇਲ ਸਿੰਘ ਨੂੰ ਵੀ ਕਿਤੇ ਉਹੀ 12 ਵਾਲਾ ਅਨਾਊਂਸਮੈਂਟ ਨਾ ਕਰਦੀ, ਮੈਂ ਪੌਣੇ 12 ਹਟਣਾ। ਤੇ ਧੰਨਵਾਦ ਕਰਦਾ ਮੈਂ ਭਾਈ ਸੇਵਾ ਸਿੰਘ ਤੇ ਰਾਜੀ ਸਿੰਘਾਂ ਦਾ, ਬਈ ਬਹੁਤ ਪਿਆਰ ਵਾਲੇ ਨੇ ਤੁਹਾਡੇ ਇੱਥੇ ਦੇ ਜਿਹੜੇ ਗੁਰਮੁਖ ਨਾ ਗੁਰੂ ਘਰ ਦੇ ਵਜ਼ੀਰ, ਬਹੁਤ ਹੀ ਪਿਆਰ ਵਾਲੇ ਨੇ। ਤੇ ਉਹਨਾਂ ਨੂੰ ਦਿੱਤਾ ਹੋਇਆ ਟਾਈਮ 5 ਮਿੰਟ ਪਹਿਲਾਂ ਹੀ ਹਟ ਗਏ, ਨਹੀਂ ਜਿੰਨੀ ਦੇਰ ਤੱਕ ਦੂਸਰੇ ਦਾ ਖਾ ਨਾ ਲਈਏ, ਚਾਹੇ ਟਾਈਮ ਹੀ ਹੋਵੇ ਸਵੇਰੇ ਨਹੀਂ ਆਉਂਦਾ, ਚਾਹੇ 10 ਮਿੰਟ ਹੀ ਖਾਵੇ, ਕੋਈ ਤਲੇ ਦਾ ਮਾਰਦਾ ਹੀ ਹੈ। ਪਰ ਰਾਗੀ ਸਿੰਘ ਨੇ ਆਪਣਾ ਵੀ ਛੱਡ ਦਿੱਤਾ, ਇਹਨੂੰ ਕਹਿੰਦੇ ਉਦਾਰਤਾ। ਧੰਨਵਾਦ ਹੈ। ਇਹੀ 5 ਮਿੰਟ ਦੇ ਵਿੱਚ ਕੁਝ ਹੋਰ ਚੱਜ ਦੀਆਂ 4 ਗੱਲਾਂ ਕਹੀਆਂ ਗਈਆਂ, ਇਹ ਉਹਨਾਂ ਨੂੰ ਵੀ ਪੁੰਨ ਮਿਲੇਗਾ। ਤੇ ਗੁਰੂ ਪਿਆਰੇ, ਸਭ ਤੋਂ ਪਹਿਲਾ ਸਵਾਲ ਕਿ ਕੜਾਹ ਪ੍ਰਸ਼ਾਦ ਇਹਦੀ ਸ਼ੁਰੂਆਤ ਕਿੱਥੋਂ ਹੋਈ ਔਰ ਕਿਹਨੇ ਕੀਤੀ। ਕੜਾਹ ਪ੍ਰਸ਼ਾਦ ਦੀ ਵਿਧੀ ਬਾਅਦ ਵਿੱਚ ਆਏਗੀ, ਪਹਿਲਾਂ ਇਹਦੀ ਇਹ ਉਥਾਨ ਕਿ ਵੀ ਸ਼ੁਰੂ ਕਿਹਨੇ ਕੀਤੀ ਹੈ। ਸਾਡੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਮਹਾਰਾਜ ਹਨ। ਸਿੱਖੀ ਮਰਿਆਦਾ ਦਾ ਜਨਮ ਗੁਰੂ ਨਾਨਕ ਸਾਹਿਬ ਦੀ ਪਾਵਨ ਹਜ਼ੂਰੀ ਹੈ। ਜਿਵੇਂ ਕਿ ਆਨੰਦ ਕਾਰਜ ਦੀ ਰਸਮ, ਇਹ ਵਿਸ਼ਾ ਵੱਖਰਾ, ਆਨੰਦ ਕਾਰਜ ਦੀ ਰਸਮ ਵੀ ਗੁਰੂ ਨਾਨਕ ਤੇ ਸ਼ੁਰੂ ਹੋਈ ਹੈ। ਪੰਜਾਬੀ ਵਰਨਮਾਲਾ ਦੇ ਅੱਖਰ ਗੁਰੂ ਨਾਨਕ ਨੇ ਬਣਾਏ ਨੇ। ਅਣਜਾਣਪਣੇ 'ਚ ਗੁਰੂ ਅੰਗਦ ਸਾਹਿਬ ਨੂੰ ਕਹੀ ਜਾਓ ਤੇ ਲਾਮਾ ਗੁਰੂ ਰਾਮਦਾਸ ਦੀਆਂ ਕਹਿ ਕੇ ਕਹੋ ਵੀ ਚੌਥੇ ਪਾਤਸ਼ਾਹ ਨੇ ਆਨੰਦ ਕਾਰਜ ਸ਼ੁਰੂ ਕਰਾਏ ਤੇ ਉਹ ਗੜਬੜ ਹੋ ਜਾਏਗੀ। ਆਓ, ਕੜਾਹ ਪ੍ਰਸ਼ਾਦ ਦੀ ਸ਼ੁਰੂਆਤ ਗੁਰੂ ਨਾਨਕ ਤੋਂ ਹੋਈ ਹੈ। ਤੇ ਕਦੋਂ, ਦੂਸਰਾ ਸਵਾਲ ਹੈ, ਕਦੋਂ ਹੋਈ ਹੈ। ਸਿੱਧਾਂ ਦੇ ਨਾਲ ਗੁਰੂ ਨਾਨਕ ਦਾ ਟਕਰਾਅ ਹੁੰਦਾ ਰਿਹਾ। ਕਿਉਂ, ਇਹ ਕੁਦਰਤ ਦਾ ਨਿਯਮ ਹੈ ਕਿ ਵਿਰੋਧੀ ਪਕਸ਼ ਆਸ ਵਿੱਚ ਹੀ ਟਕਰਾਇਆ ਕਰਦੇ। ਅੰਧੇਰਾ ਤੇ ਚਾਨਣ ਟਕਰਾਉਂਦਾ ਰਹਿੰਦਾ, ਸੱਚ ਤੇ ਝੂਠ ਟਕਰਾਉਂਦਾ ਰਹਿੰਦਾ, ਇਹ ਤਾਂ ਹੁੰਦਾ ਹੀ ਆਇਆ। ਸਿੱਧ ਪਖੰਡ ਕਰਦੇ ਸਨ, ਗੁਰੂ ਨਾਨਕ ਪਖੰਡ ਦੀਆਂ ਧੱਜੀਆਂ ਉਡਾਉਂਦੇ ਸਨ। ਸਿੱਧ ਜਾ, ਸਿੱਧਾਂ ਨੂੰ ਗੁਰੂ ਨਾਨਕ ਨੇ ਜਾ ਕੰਨੋਂ ਪੜ ਕੇ ਕਹਿੰਦੇ ਸਿੱਧ ਜਾ ਬੈਠੇ ਪਰਵਤੀ, ਸਿੱਧ ਛੱਪ ਬੈਠੇ ਪਰਵਤੀ, ਕੌਣ ਜਗਤ ਕੋ ਪਾਰ ਉਤਾਰਾ। ਤੁਹਾਡੀ ਡਿਊਟੀ ਪਤਾ ਕੀ ਹੈ? ਸੰਤ ਜਪਾਵੈ ਨਾਮ। ਤੁਸੀਂ ਪਹਾੜਾਂ ਦੀਆਂ ਖੱਡਾਂ 'ਚ ਬੈਠੇ ਹੋ, ਤੁਸੀਂ ਚੂਹੇ ਹੋ, ਇਹ ਚੂਹਿਆਂ ਦੀ ਤੇਰੇ ਬੜੀ ਬੈਠੇ ਹੋਏ। ਆਪ ਜਪੈ ਅਵਰ ਹੈ ਨਾਮ ਜਪਾਵੈ, ਤੁਹਾਡਾ ਕਰਤੱਵ ਇਹ ਸੀ। ਸਿੱਧਾਂ ਨਾਲ ਟਕਰਾਅ ਹੁੰਦਾ ਰਿਹਾ ਤੇ ਗੁਰੂ ਨਾਨਕ ਬਾਬੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ। ਕੀ ਤੁਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸਿਖਾਲਾ। ਗੁਰੂ ਨਾਨਕ ਬਾਬੇ ਨੇ ਸਿੱਧਾਂ ਨੂੰ ਜਿੱਤਿਆ, ਸਿੱਧ ਖੁਣਸਦੇ ਰਹੇ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲੇਵਾ ਇਹ ਬਾਲਾ, ਐਸਾ ਜੋਗੀ ਕਲੀ ਮੇਂ ਹਮਰਾ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਉਹਨੂੰ ਉਟਚਾਲਾ, ਬਾਬਾ ਆਇਆ ਪਾਣੀ ਡਿੱਠੇ ਰਤਨ ਜਵੇਹਰ ਲਾਲਾ, ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸਤਾਲਾ। ਕਹਿੰਦੇ ਉੱਥੇ ਪਾਣੀ ਨਹੀਂ, ਕੀ ਸੀ? ਡਿੱਠੇ ਰਤਨ ਜਵੇਹਰ ਲਾਲਾ, ਉੱਥੇ ਰਤਨ ਜਵੇਹਰ ਲਾਲ ਪਰਮਾਉਣ ਵਾਸਤੇ ਸੀ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ।
ਗੋਰਾ ਜਿੱਤ ਲਈ ਸਿੱਧਾ ਬਾਲੀ ਮੰਡਲੀ, ਸ਼ਬਦਾਂ ਦੇ ਤੀਰ ਮਾਰ ਕੇ। ਗੋਰਾ ਜਿੱਤ ਲਈ ਸਿੱਧਾ ਬਾਲੀ ਮੰਡਲੀ, ਸ਼ਬਦਾਂ ਦੇ ਤੀਰ ਮਾਰ ਕੇ। ਗੋਰਾ
ਕਥਾ ਕਰਨ ਦਾ ਇਹ ਮਤਲਬ ਤਾਂ ਨਹੀਂ ਹੈ ਵੀ ਧਾਰਨਾ ਹੀ ਭੁੱਲ ਜਾਵੇ ਤੁਹਾਨੂੰ। ਧਾਰਨਾ ਵਾਲਾ ਕੀਰਤਨ ਵੀ ਕਰਦੇ ਰਹਿਣਾ ਆਪਾਂ। ਉਹ ਕਿਤੇ ਕਾਲ ਪੈ ਗਿਆ ਸੀ, ਕਾਲ ਪਏ ਤੋਂ ਉਹ ਕਹਿੰਦੇ ਵੀ ਮੀਂਹ ਉਦੋਂ ਪੈਂਦਾ ਜਦੋਂ ਸ਼ਿਵਜੀ ਸੰਖ ਵਜਾ ਦੇਵੇ, ਤੇ ਉਹ ਪਰਮਾਤਮਾ ਨੇ ਕਹਿ ਤਾ ਵੀ 12 ਸਾਲ ਸੰਖ ਨਹੀਂ ਤਿਆਂ ਵਜਾਉਣਾ, ਕਾਲ ਪਿਆ ਰਹੇ। ਕੁਦਰਤ ਦੀ ਰਚਨਾ ਹੁੰਦੀਆਂ ਤਾਂ ਕਲਪ ਤੇ ਨਹੀਂ ਹੈ ਜੀ ਸਾਖੀਆਂ, ਪਰ ਉਹ ਸਿਧਾਂਤ ਲਈ ਦਾ ਉਹਦੇ ਵਿੱਚੋਂ। 12 ਸਾਲ ਦਾ ਕਾਲ ਪੈ ਗਿਆ, ਸ਼ਿਵਜੀ ਪਾਰਵਤੀ ਤੁਰੇ ਜਾਂਦੇ, ਜੱਟ ਨੇ ਹਲ ਜੋੜਿਆ ਹੋਇਆ। ਕਹਿੰਦੇ ਪਾਰਵਤੀ ਜੱਟ ਤਾਂ ਮੈਨੂੰ ਮੂਰਖ ਜਿਹਾ ਹੀ ਲੱਗਦਾ, ਇਹਨੂੰ ਇਹ ਨਹੀਂ ਪਤਾ ਵੀ 12 ਸਾਲ ਦਾ ਕਾਲ ਪਿਆ, ਤੂੰ ਹਲ ਵਾਹ ਰਿਹਾ। ਉਹ ਜਦੋਂ ਜੱਟ ਆਇਆ ਗੇੜਾ ਲੈ ਕੇ ਹਲ ਦਾ ਆਇਆ, ਉੱਧਰ ਨੂੰ ਖੜ ਗਏ, ਉਹਨੇ ਕਿਹਾ ਵੀ ਕੋਈ ਸੰਤ ਹੈ, ਉਹਨੂੰ ਕਿਹੜਾ ਪਤਾ ਵੀ ਸ਼ਿਵਜੀ ਹੈ? ਕਹਿੰਦਾ ਮਹਾਰਾਜ ਜੀ ਨਮਸਕਾਰ। ਕਹਿੰਦੇ ਵੀ ਨਮਸਕਾਰ ਤਾਂ ਠੀਕ ਹੈ, ਵੀ ਐਂ ਦੱਸ ਵੀ ਹਲ ਜੋੜਿਆ, ਤੈਨੂੰ ਪਤਾ ਨਹੀਂ ਵੀ 12 ਸਾਲ ਮੀਂਹ ਨਹੀਂ ਪੈਣਾ? ਕਹਿੰਦਾ ਜੀ ਪਤਾ ਹੈ। ਫਿਰ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਮੀਂਹ ਤਾਂ ਬਿਨਾਂ ਜੰਮਣਾ ਕੁਛ ਨਹੀਂ, ਮੇਘ ਬਿਨਾਂ ਜੀ ਖੇਤੀ ਜਾ। ਕਹਿੰਦਾ ਇਹ ਵੀ ਪਤਾ ਹੈ। ਕਹਿੰਦਾ ਵੀ ਹਲ ਕਿਉਂ ਜੋੜਿਆ? ਕਹਿੰਦਾ ਹਲ ਇਸ ਕਰਕੇ ਜੋੜਿਆ ਵੀ 12 ਸਾਲ ਨੂੰ ਤਾਂ ਹਲ ਚਲਾਉਣਾ ਹੀ ਭੁੱਲ ਜੂ ਮੈਂ। 12 ਸਾਲ ਕਿਹਨੂੰ ਹੈ? ਮੈਨੂੰ ਤਾਂ ਹਲੇ ਨਹੀਂ ਆਉਣਾ 12 ਸਾਲ ਤੋਂ ਬਾਅਦ, ਮੈਂ ਆਪਣੀ ਪ੍ਰੈਕਟਿਸ ਕਰ ਰਿਹਾ। ਸ਼ਿਵ ਜੀ ਦੇ ਦਿਮਾਗ ਦੇ ਵਿੱਚ ਆ ਗਈ, ਕਹਿੰਦਾ ਉਹ ਕਿਤੇ ਮੈਂ ਸੰਖ ਵਜਾਉਣੇ ਨਾ ਭੁੱਲ ਜਾਂ। ਉਹਨੇ ਮਾਰੀ ਫੂਕ, ਜਦੇ ਮੀਂਹ ਪੈ ਗਿਆ ਵੀ ਇਸ ਕਰਕੇ ਕਿਤੇ ਕਥਾ ਸੁਣਦੇ ਸੁਣਦੇ ਧਾਰਨੀ ਨਾ ਭੁੱਲ ਜਾਓ। ਧਾਰਨਾ ਸ਼ਬਦ ਨੂੰ ਸਪਸ਼ਟ ਕਰਦੀ ਹੈ, ਧਾਰਨਾ ਸ਼ਬਦ ਦਾ ਅਰਥ ਹੈ, ਇਹਦਾ ਵਿਰੋਧ ਨਹੀਂ ਗੁਰਮਤਿ ਵਿੱਚ। ਧਾਰਨਾ ਦਾ ਵਿਰੋਧ ਉਦੋਂ ਹੁੰਦਾ ਜਦੋਂ ਗੁਰਮਤਿ ਸਿਧਾਂਤਾਂ ਤੋਂ ਉਲਟ ਧਾਰਨਾ ਜਾਵੇ। ਕੋਈ ਸੰਤ ਜੀ ਕਿ ਪੜ੍ਹੀ ਜਾਣ, ਕਹਿੰਦਾ ਜਦੋਂ ਢੱਕਣ ਪਤੀਲੇ ਵਾਲਾ ਚੱਕਿਆ ਸੂਰ ਵਿੱਚੋਂ ਭੱਜ ਨਿਕਲੇ, ਇਹਨਾਂ ਦਾ ਧਾਰਨਾ ਦਾ ਖੰਡਨ ਹੈ। ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਹੰਸਾਂ ਵਾਲਾ ਰੂਪ ਧਾਰ ਕੇ, ਨਾਨਕ ਹੰਸਾ ਆਦਮੀ ਵੱਧੇ ਜੰਪਰ ਜਾ, ਉੱਥੇ ਸਿਧਾਂਤ ਕੀ ਹੈ ਤੇ ਕਹਿ ਕੀ ਰਿਹਾ? ਇਹਨਾਂ ਦਾ ਖੰਡਨ ਹੈ, ਇਹਨਾਂ ਦਾ ਧਾਰਨਾ ਦਾ ਤਾਂ ਨਹੀਂ ਖੰਡਨ ਹੈ। ਇਸ ਕਰਕੇ ਭਾਈ ਬੀਬੀਓ ਤੀਸਰੇ 'ਚ ਬੋਲਿਆ ਗੁਰੂ ਗੋਬਿੰਦ ਸਿੰਘ ਜੀ।
ਗੁਰਾਂ ਜਿੱਤ ਲਈ ਸਿਧਾਂ ਬਾਲੀ ਮੰਡਲੀ, ਸ਼ਬਦਾਂ ਦੇ ਤੀਰ ਮਾਰ ਕੇ। ਗੁਰਾਂ ਜਿੱਤ ਲਈ ਸਿਧਾਂ ਬਾਲੀ ਮੰਡਲੀ, ਸ਼ਬਦਾਂ ਦੇ ਤੀਰ ਮਾਰ ਕੇ। ਗੁਰਾਂ Thank you. ਸਭ ਸਾਡੇ ਜੀ ਤੀਰ ਮਾਰ ਕੇ ਸਭ ਸਾਡੇ ਜੀ ਤੀਰ ਮਾਰ ਕੇ ਜਿੱਤਲੀ ਸਿੱਧਾਂ ਵਾਲੀ ਮੰਡਲੀ ਗੁਰਾ ਜਿੱਤਲੀ ਸਿੱਧਾਂ ਵਾਲੀ ਮੰਡਲੀ
ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਂ ਸੀ ਆਪਣਾ ਪੰਥ ਨਿਰਾਲਾ। ਜਦੋਂ ਜਿੱਤ ਹਾਰ ਦਾ ਸਵਾਲ ਪੈਦਾ ਹੋ ਜਾਏ, ਜਦੋਂ ਕੋਈ ਹਾਰ ਜਾਂਦਾ ਉਹਦੇ ਮਨ ਦੇ ਚੋਂ ਜਲਸ ਨਹੀਂ ਜਾਇਆ ਕਰਦੀ ਵੀ ਮੈਂ ਹਾਰ ਕਿਉਂ ਗਿਆ। ਸਿੱਧ ਹਾਰ ਤਾਂ ਗਏ ਪਰ ਮਨ ਚੋਂ ਜਲਸ ਨਹੀਂ ਗਈ। ਹੁਣ ਹਾਰਿਆ ਹੋਇਆ ਯਤਨ ਕਰਦਾ ਹੁੰਦਾ ਵੀ ਜਦੋਂ ਮੌਕਾ ਮਿਲ ਜਾਏ ਉਦੋਂ ਆਪਣੀ ਹਾਰ ਦਾ ਬਦਲਾ ਲਿਆ ਜਾਏ। ਸਿੱਧਾਂ ਨੇ ਐਸਾ ਕੀਤਾ ਕਿ ਉਹਨਾਂ ਨੇ ਆਪਣੀ ਰੂਪ ਵਟਾ ਲਏ। ਵੱਡੀਆਂ ਵੱਡੀਆਂ ਉਮਰਾਂ, ਮੂੰਹ ਦੇ ਵਿੱਚ ਦੰਦ ਕੋਈ ਨਹੀਂ ਹੈ, ਵੱਡੀਆਂ ਉਮਰਾਂ ਦੇ ਹੋ ਕੇ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਕਹਿਣ ਲੱਗੇ, ਹੇ ਤਪਾ ਜੀ, ਹੈ ਗੁਰੂ ਨਾਨਕ ਮਹਾਰਾਜ, ਸਾਡੀਆਂ ਵੱਡੀਆਂ ਉਮਰਾਂ ਨੇ, ਮੂੰਹ ਦੇ ਵਿੱਚ ਦੰਦ ਕੋਈ ਨਹੀਂ ਜੀ ਰਿਹਾ। ਉਦੋਂ ਕਿਹੜਾ ਇਹ ਦੰਦ ਹੁੰਦੇ ਸੀ ਜਿਹੜੇ ਹੁਣ ਲਵਾਈ ਬੈਠੇ ਆ ਲੋਕ, ਜਿਹਦੇ ਦੰਦ ਨਹੀਂ ਹੁੰਦੇ, ਉਹ ਦੰਦ ਲਵਾ ਲੈਂਦਾ ਨਵੇਂ। ਇਹ ਮਹਾਰਾਜ ਮੂੰਹ ਵਿੱਚ ਦੰਦ ਕੋਈ ਨਹੀਂ, ਭੁੱਖ ਬੜੀ ਲੱਗੀ। ਉਹਨਾਂ ਨੂੰ ਪਤਾ ਸੀ ਕਿ ਗੁਰੂ ਨਾਨਕ ਕਿਸੇ ਨੂੰ ਭੁੱਖਾ ਨਹੀਂ ਵੇਖ ਸਕਦਾ। ਭੁੱਖ ਦਾ ਨਾਮ ਸੁਣਦੇ ਹਾਂ ਇਹ ਸਭ ਕੁਛ ਲੁਟਾ ਦਿੰਦਾ। ਇਹ ਤੇਰਾ ਤੇਰਾ ਤੋਂ ਸੁਲਤਾਨਪੁਰ ਤੋਲ ਸਕਦਾ, ਇਹ ਚਪੇੜਾ ਵੀ ਖਾ ਸਕਦਾ, ਪਰ ਭੁੱਖਾ ਨਹੀਂ ਕਿਸੇ ਨੂੰ ਵੇਖ ਸਕਦਾ। ਕਿਹਾ ਮਹਾਰਾਜ ਅਸੀਂ ਭੁੱਖੇ ਬੜੇ ਹਾਂ। ਮਹਾਰਾਜ ਕਹਿੰਦੀ ਕੋਈ ਬਾਤ ਨਹੀਂ, ਤੇ ਮਹਾਰਾਜ ਬੇਨਤੀ ਹੈ ਵੀ ਅਸੀਂ ਚੱਪਣ ਵਾਲਾ ਕੋਈ ਪਦਾਰਥ ਨਹੀਂ ਖਾ ਸਕਦੇ, ਮੂੰਹ ਚ ਦੰਦ ਨਹੀਂ ਹੈ, ਨਕਲੀ ਕਰ ਲਿਆ ਸੀ ਸਾਰਾ ਕੁਛ, ਸ਼ਕਤੀ ਨਾਲ ਕਰਿਆ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ ਭਾਈ, ਇਹ ਪਰਮੇਸ਼ਰ ਦੀ ਨਿਹਤ ਹੈ। ਜਦੋਂ ਜੰਮੇ ਸੀ ਜਦ ਕਿਹੜਾ ਦੰਦ ਨਾਲ ਹੀ ਜੰਮੇ ਸੀ, ਉਦੋਂ ਵੀ ਤਾਂ ਕੁਝ ਦਿੱਤਾ ਹੀ ਆ ਉਹਨੇ ਖਾਣ ਨੂੰ। ਜਬ ਦਾਂਤ ਨਾ ਥੇ ਤਬ ਦੁੱਧ ਦੀਆ, ਦਿੱਤਾ ਹੈ ਭਾਵੇਂ ਦੁੱਧ ਹੀ ਦਿੱਤਾ। ਅਬ ਦਾਂਤ ਦੀਏ ਕਿਆ ਰੋਜੀ ਨੇ ਦੇ ਹੈ, ਦੰਦ ਦੇ ਤੇ ਚੱਬਣ ਨੂੰ ਵੀ ਕੁਛ ਦੇਵੇਗਾ। ਜੇ ਦੰਦ ਫੇਰ ਖਤਮ ਹੋ ਜਾਣਗੇ, ਮੁੱਖ ਅਤਿਆਓ ਬੈਠ ਕੋ ਦੇਣ, ਮੂੰਹ ਦੇ ਚਮਚੇ ਪਾਉਣ ਵਾਲੇ ਵੀ ਮਿਲ ਜਾਣਗੇ, ਤੂੰ ਇੱਕ ਵਾਰੀ ਪੈ ਤਾਂ ਸੀ ਮੰਜੇ ਤੇ, ਫਿਕਰ ਕਾਹਦਾ ਕਰਦੇ। ਤੈਨੂੰ ਹਰ ਥਾਂ ਤੇ ਰੋਜੀ ਦੇਣ ਵਾਲਾ, ਪਰ ਉਹ ਢੰਗ ਵਰਤ ਲੈਂਦਾ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਐਸੀ ਬਾਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਿਆ, ਆਪਣੇ ਇਸ ਨਵੀਨ ਪੰਥ ਵਿੱਚ ਸੋਚਿਆ ਕਿ ਸਿੱਖ ਜਗਤ ਵਿੱਚ ਇੱਕ ਨਵਾਂ ਪ੍ਰਸ਼ਾਦ ਦੇਣਾ ਹੈ। ਉਸ ਪ੍ਰਸ਼ਾਦ ਬਾਰੇ ਗੁਰੂ ਨਾਨਕ ਨੇ ਅਨੁਭਵ ਕੀਤਾ ਕਿ ਕਿਹੋ ਜਿਹਾ ਹੋਣਾ ਚਾਹੀਦਾ। ਸੋਚ ਆਈ ਅੱਜ ਗੁਰੂ ਨਾਨਕ ਨੂੰ ਕਿ ਮੇਰੇ ਇਸ ਘਰ ਵਿੱਚ ਪ੍ਰਸ਼ਾਦ ਕਿਹੋ ਜਿਹਾ ਹੋਣਾ ਚਾਹੀਦਾ ਜੋ ਅਕਾਲ ਪੁਰਖ ਨੂੰ ਅਰਪਣ ਕੀਤਾ ਜਾਏ। ਦੇਖਿਆ ਜਿੰਨੇ ਵੀ ਦੇਵਤੇ ਨੇ, ਕਿਸੇ ਨੂੰ ਲੱਡੂਆਂ ਦਾ ਭੋਗ ਲੱਗਦਾ, ਔਰ ਕੁਝ ਇਸਲਾਮ ਦੇ ਪੀਰ ਹਨ, ਕਿਤੇ ਚੂਰਮੇ ਚੜ੍ਹਦੇ, ਕਿਤੇ ਖਿੱਲਾਂ ਹੀ ਚੜ੍ਹਦੀਆਂ, ਕਿਤੇ ਸੇਵੀਆਂ ਹੀ ਚੜ੍ਹਦੀਆਂ ਨੇ ਬਰਮੀਆਂ ਦੇ ਵਿੱਚ। ਆ ਸੇਵੀਆਂ ਵਾਲੇ ਪੀਰ ਵੀ ਹੈਗੇ ਸਾਡੇ ਕੋਲ। ਇੱਥੇ ਤਾਂ ਹੁਣ ਸੁੱਖ ਸਾਂਦ ਹੈ, ਪੰਜਾਬ ਦੀ ਧਰਤੀ 'ਚ, ਹਿੰਦੁਸਤਾਨ 'ਚ ਇੰਨਾ ਬੁਰਾ ਹਾਲ ਹੈ ਕਿ ਸੇਵੀਆਂ ਰਿੰਨ ਕੇ ਵੀ ਉਹ ਸੱਪ ਦੇ ਸਕੋਲੀਆਂ ਵਰਗੀਆਂ ਹੁੰਦੀਆਂ ਨੇ। ਬਰਮੀ 'ਤੇ ਜਾਣਾ ਬੀਬੀਆਂ ਨੇ ਮੱਥਾ ਟੇਕਣ, ਉੱਥੇ ਜਾ ਕੇ ਦੁੱਧ ਪਾਉਣਾ ਪਹਿਲਾਂ ਤਾਂ, ਫਿਰ ਹੱਥ ਜੋੜਨੇ ਨੇ ਬਰਮੀ ਦੇ ਅੱਗੇ, ਫਿਰ ਕਹਿਣਾ ਬਾਬਾ ਸੁੱਖ ਰੱਖੀ, ਹਨੇਰੇ ਸਨੇਰੇ ਕਦੇ ਦਰਸ਼ਨ ਨਾ ਦਈ। ਦੁੱਧ ਪਾਉਣਾ, ਉਹ ਹਨੇਰੇ ਸਨੇਰੇ ਦੁੱਧ ਦੀ ਵਾਸਨਾ ਨੂੰ ਲੈਂਦੇ ਹੀ ਸਭ ਕਈ ਵਾਰੀ ਸਥਾਨ ਧਾਰਨ ਕੇ ਸਾਹਮਣੇ ਆ ਜਾਂਦਾ। ਇੱਕ ਮਾਈ ਗਈ ਬਰਮੀ ਤੇ ਦੁੱਧ ਪਾਉਣ, ਤੇ ਉਹ ਸੱਪ ਨਿਕਲਿਆ ਉਹਦੇ ਚੋਂ ਕਾਲਾ ਨਾਗ। ਜਦ ਉਹਨੇ ਫਣ ਤਾਣਿਆ, ਸੇਵੀਆਂ ਦੀ ਥਾਲੀ ਕਿਤੇ ਗੜਬੀ, ਕਿਤੇ ਮਾਈ, ਕਿਤੇ ਗਲੋਟਣੀਆਂ ਖਾਧੀ ਫਿਰੇ, ਉਹ ਜੱਟ ਕਿਤੇ ਨਿੱਕੇ ਛੱਡਦਾ ਸੀ। ਉਹਨੇ ਕਿਹਾ ਵੀ ਵਰਗੀ ਮਾਈ ਤਾਂ ਉਹਨੇ ਆ ਕੇ ਉਹਦੀ ਸਿਰ ਫੇਂ ਦਿੱਤਾ। ਕਹਿੰਦਾ ਇਹੀ ਬਾਬਾ ਆ ਜਿਹੜਾ ਕੁਹਾੜੀ ਦੇ ਇੱਕ ਪੀਣ ਨਾਲੇ ਮਾਰਤਾ, ਇਹਦੀ ਪੂਜਾ ਕਰਦੀ ਹੈ ਤੂੰ? ਜ਼ਹਰ ਪੀਰ ਗੁਰੂ ਨਾਨਕ ਬਾਬਾ, ਜੇ ਪੂਜਾ ਕਰਨੀ ਹੈ ਉਹਦੀ ਪੂਜਾ ਕਰੋ। ਜਿਹੜਾ ਕਹੀਏ ਵੀ ਤੂੰ ਆਈ ਕਿਤੇ ਸੁਪਨੇ 'ਚ ਆ ਜਾਈ, ਨਾਲੇ ਇਹ ਜੋ ਪੀਰ ਬਣਾਏ, ਨਾਲੇ ਕਹਿੰਦਾ ਹਨੇਰੇ ਸਨੇਰੇ ਦਰਸ਼ਨ ਨਾ ਦੇਈ। ਤੇ ਹੁਣ ਉਹ ਸੇਵੀਆਂ ਦਾ ਹੀ ਪ੍ਰਸ਼ਾਦ ਚੱਲਦਾ ਉੱਥੇ, ਤੇ ਕਿਤੇ ਕਿਤੇ ਭਾਈ ਸੰਡਿਆਂ ਦਾ ਪ੍ਰਸ਼ਾਦ ਚੱਲਦਾ, ਕਿਤੇ ਗੰਢਿਆਂ ਦਾ ਪ੍ਰਸ਼ਾਦ ਚੱਲਦਾ, ਕਿਤੇ ਕਾਸੇ ਦਾ ਚੱਲਦਾ, ਬੜੇ ਤਰ੍ਹਾਂ ਦੇ ਪ੍ਰਸ਼ਾਦ ਚੱਲਦੇ। ਮਹਾਰਾਜ ਨੇ ਨਿਗਾਹ ਲਾਈ, ਸਾਰੇ ਦੇਵਤਿਆਂ ਨੇ ਪ੍ਰਸ਼ਾਦ ਵੰਡੇ ਵੰਡੇ। ਇਹਨਾਂ ਦੀ ਲਿਸਟ ਬਹੁਤ ਲੰਮੀ ਹੈ, ਜੇ ਮੈਂ ਉਹ ਸੁਣਾਵਾਂ ਨਾ ਮੇਰਾ ਇੱਧਰ ਕੰਮ ਖਰਾਬ ਹੁੰਦਾ ਟਾਈਮ ਵਾਲਾ। ਕਿਹੜੇ ਦੇਵਤੇ ਦਾ ਕਿਹੜਾ ਪ੍ਰਸ਼ਾਦ ਹੈ, ਗੱਲ ਤਾਂ ਇਹ ਵੀ ਸਵਾਦਦਾਰ ਹੈ, ਪਰ ਹੁਣ ਇੱਥੇ ਆਪਾਂ ਨੂੰ ਲੋੜ ਨਹੀਂ, ਆਪਾਂ ਤਾਂ ਆਪਣੇ ਵਾਲੇ ਦੇਵਤੇ 'ਤੇ ਹੀ ਆਉਣਾ, ਜਿਹੜਾ ਸਾਰੇ ਦੇਵਤਿਆਂ ਦਾ ਵੱਡਾ ਦੇਵਤਾ। ਗੁਰੂ ਨਾਨਕ ਨੇ ਦੇਖਿਆ ਵੀ 33 ਕਰੋੜ ਦੇਵਤੇ ਨੇ ਅਣਜਾਣ ਸੰਗਿਆਂ ਵਾਲੇ, ਅਤੇ ਉਹਨਾਂ ਦੇਵਤਿਆਂ ਨੇ ਮੇਰ ਮਾਰੀ ਹੋਈ ਹੈ। ਕਿਤੇ ਆ ਚੌਲਾਂ 'ਤੇ ਮੇਰ ਮਾਰੀ ਹੈ, ਜਿਹੜਾ ਸੁੰਡਾਲਾ ਦੇਵਤਾ ਹੈ, ਦੁੱਧ ਹੀ ਪੀ ਗਿਆ ਸੀ ਸਾਰੇ ਹਿੰਦੁਸਤਾਨ ਦਾ ਪਿੱਛੇ, ਜੇ ਸ਼ਾਇਦ ਇੱਥੇ ਵੀ ਪੀਂਦਾ ਹੋਵੇ। ਗਣੇਸ਼ ਕਹਿੰਦੇ ਜਿਹਨੂੰ ਬੜਾ ਦੁੱਧ ਪੀ ਗਿਆ, ਉੱਥੇ ਚੰਡੀਗੜ੍ਹ 'ਚ 100 ਰੁਪਏ ਕਿਲੋ ਦੁੱਧ ਹੋ ਗਿਆ ਸੀ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਜੀ ਗਣੇਸ਼ ਪੀ ਗਿਆ। ਮੈਂ ਕਿਹਾ ਜੇ ਕਿਤੇ 33 ਕਰੋੜ ਤੋਂ ਅਜੇ ਤਾਂ ਇੱਕੋ ਹੀ ਪ੍ਰਗਟ ਹੋਇਆ, ਜੇ ਕਿਤੇ 10-20 ਹੋਰ ਪ੍ਰਗਟ ਕਰ ਲਏ ਤਾਂ ਹਿੰਦੁਸਤਾਨ ਦਾ ਤਾਂ ਬੇੜਾ ਹੀ ਗੜਕਾ, ਫਿਰ ਅੰਨ ਵੀ ਨਹੀਂ ਮਿਲਣਾ ਇੱਥੇ। ਮੈਂ ਉੱਥੇ ਪ੍ਰਚਾਰ ਕਰਿਆ, ਕਈਆਂ ਨੂੰ ਤਕਲੀਫ ਤਾਂ ਲੱਗੀ ਪਰ ਪ੍ਰਚਾਰ ਸੱਚਾ ਸੀ। ਮੈਂ ਕਿਹਾ ਭਾਈ ਜਦੋਂ ਸਵਾ ਸਵਾ ਮਣ ਜੰਜੂ ਲੈਂਦੇ ਸੀ, ਇਹ ਦੁੱਧ ਪੀਣ ਵਾਲਾ ਉਦੋਂ ਕਿੱਥੇ ਗਿਆ ਸੀ ਜਿਹੜਾ ਹੁਣ ਆ ਗਿਆ ਦੁੱਧ ਪੀਣ? ਮੈਂ ਵਿਰੋਧੀ ਨਹੀਂ ਹਾਂ ਇਹਦਾ, ਪਰ ਮੈਂ ਸਵਾਲ ਕਰਦਾ ਇਹਦੇ 'ਤੇ ਵੀ ਉਦੋਂ ਕਿੱਥੇ ਗਿਆ ਸੀ? ਹੁਣ ਗਊਆਂ ਦੁੱਧ ਬਹੁਤੀਆਂ ਦੇਣ ਲੱਗ ਗਈ, ਹੁਣ ਤੂੰ ਵੀ ਆ ਗਿਆ ਦੁੱਧ ਪੀਣ? ਅਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਰਹਿ ਗਏ ਸੀ, ਤਿਲਕ ਜੰਜੂ ਦੇ ਰਾਖੇ ਬਣ ਕੇ ਗਏ। ਕੈਸੀਆਂ ਸਾਹਸੀਏ ਲੋਕਾਂ ਨੇ ਹਾਸੋਹੀਣੀਆਂ ਗੱਲਾਂ ਕਰ ਛੱਡੀਆਂ ਨੇ। ਦੇਵਤਾ ਦਾ ਇੱਕੋ ਸਭ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ, ਉਹਦੇ ਵਰਗਾ ਕੋਈ ਦੇਵਤਾ ਨਹੀਂ। ਪੂਜੋ ਰਾਮ ਏਕ ਹੀ ਦੇਵਾ, ਬਾਣੀ ਕਹਿੰਦੀ ਇੱਕੋ ਹੀ ਦੇਵਤਾ ਪੂਜੋ ਜਿਹਦਾ ਨਾਂ ਰਾਮ ਹੈ। ਗੁਰੂ ਨਾਨਕ ਨੇ ਦੇਖਿਆ ਵੀ ਹੁਣ ਅੱਜ ਇਸ ਘਰ ਵਿੱਚ, ਗੁਰੂ ਘਰ ਵਿੱਚ, ਅਕਾਲ ਪੁਰਖ ਦੇ ਘਰ ਵਿੱਚ ਜਿੱਥੇ ਮੇਰੀ ਡਿਊਟੀ ਬਣਦੀ ਹੈ, ਹੁਣ ਪ੍ਰਸ਼ਾਦ ਸ਼ੁਰੂ ਕਰਨਾ, ਅਤੇ ਸਿੱਧਾਂ ਦੇ ਮੂੰਹ ਵਿੱਚ ਦੰਦ ਕੋਈ ਨਹੀਂ। ਅਤੇ ਮਹਾਰਾਜ ਨੇ ਕਿਹਾ ਵੀ ਜਿਵੇਂ ਅਕਾਲ ਪੁਰਖ ਸਾਰਿਆਂ ਤੋਂ ਵੱਡਾ, ਸਭ ਤੋਂ ਵੱਡਾ, ਅਤੇ ਅਕਾਲ ਪੁਰਖ ਦੀ ਆਈ ਹੋਈ ਮੇਰੀ ਰਸਨਾ ਤੇ ਜਿਹੜੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਬਾਣੀ ਸਾਰਿਆਂ ਤੋਂ ਵੱਡੀ ਹੈ, ਸਭ ਨਾਦ ਵੇਦ ਗੁਰਬਾਣੀ। ਤਾਂ ਫਿਰ ਬਾਣੀ ਦੀ ਤਾਬਿਆ ਆਉਣ ਵਾਲੇ ਸਮੇਂ ਦੀ ਨਿਜ਼ਾਤ ਨੂੰ ਸਮਝਦਿਆਂ ਹੋਇਆਂ ਮਹਾਰਾਜ ਨੇ ਇਹ ਪ੍ਰਸ਼ਾਦ ਵੀ ਐਸਾ ਚਾਹੀਦਾ ਜਿਹੜਾ ਮਹਾਂਪ੍ਰਸ਼ਾਦ ਹੋਵੇ। ਇਹ ਹੁਣ ਧਿਆਨ ਦੇ ਲਿਓ ਵੀ ਮਹਾਂਪ੍ਰਸ਼ਾਦ ਹੁਣ ਕਿਹੜਾ ਬਣਾ ਲਿਆ ਆਉਣ ਵਾਲਿਆਂ ਨੇ? ਮਹਾਂ ਨਾਮ ਹੈ ਵੱਡੇ ਦਾ। ਇਹ ਪ੍ਰਸ਼ਾਦ ਤਾਂ ਹੈਗੇ ਪਰ ਮਹਾਂ ਨਹੀਂ ਹਨ, ਵੱਡੇ ਨਹੀਂ ਹਨ। ਦੇਵਤੇ ਛੋਟੇ ਨੇ, ਛੋਟੀ ਸ਼੍ਰੇਣੀ 'ਚ ਨੇ, ਇਸ ਕਰਕੇ ਉਹਨਾਂ ਦੇ ਪ੍ਰਸ਼ਾਦ ਵੀ ਛੋਟੇ ਛੋਟੇ ਨੇ। ਕਿਸੇ ਦੇ ਲੱਡੂ, ਕਿਸੇ ਦੇ ਸੇਵੀਆਂ, ਕਿਸੇ ਦੇ ਕੁਛ, ਕਿਸੇ ਦੇ ਕੁਛ। ਅਤੇ ਸਤਿਗੁਰੂ ਮਹਾਰਾਜ ਨੇ, ਭਾਈ ਗੁਰਦਾਸ ਦੀ ਗਵਾਹੀ ਹੈ, ਏਕ ਮਿਸ਼ਟਾਨ ਪਾਨ ਲਾਵਤ ਮਹਾਂਪ੍ਰਸਾਦ, ਏਕ ਗੁਰਪੁਰਬ ਕਹਿ ਸਿੱਖਣ ਬੁਲਾਵੀ। ਇਹ ਮੋਹਰ ਹੈ, ਭਾਈ ਗੁਰਦਾਸ ਨੇ ਕਿਹਾ ਕਿ ਮਹਾਂਪ੍ਰਸ਼ਾਦ ਹੈ, ਕੜਾ ਪ੍ਰਸ਼ਾਦ ਨੂੰ ਮਹਾਂਪ੍ਰਸ਼ਾਦ ਕਿਹਾ ਜਾਂਦਾ ਹੈ। ਇਹ ਵੀ ਮੈਂ ਇੱਥੇ ਬੇਨਤੀ ਕਰਦੇ ਹਾਂ ਵੀ ਝਟਕੇ ਨੂੰ ਮਹਾਂਪ੍ਰਸ਼ਾਦ ਕਦੋਂ ਕਹਿਣ ਲੱਗੇ ਨੇ? ਜਦੋਂ ਪੁਜ਼ਾਰੀਆਂ ਦਾ ਰਾਜ ਆ ਗਿਆ ਨਾ, ਪੁਜ਼ਾਰੀਆਂ ਨੇ ਗੁਰਦੁਆਰਿਆਂ 'ਤੇ ਮੁਕੰਮਲ ਕਬਜ਼ੇ ਕਰ ਲਏ, ਅਤੇ ਖਾਲਸਾ ਰਿਹਾ ਜੰਗਲਾਂ 'ਚ, ਅਤੇ ਪੁਜਾਰੀ ਮੌਜਾਂ ਮਾਣਦੇ ਰਹੇ ਗੁਰੂ ਘਰਾਂ ਵਿੱਚ, ਇਹਨਾਂ 'ਚ ਬੜੀਆਂ ਕੁਰੀਤੀਆਂ, ਸ਼ਰਾਬਾਂ ਵੀ ਪੀਣ ਲੱਗ ਪਏ। ਅਤੇ ਹੁਣ ਵਾਲੇ ਕਿਹੜਾ ਘੱਟਣ ਵਧੇਰੇ ਨੇ ਹੁਣ ਇਹੋ ਜਿਹੇ, ਹੁਣ ਵੀ ਹੈਗੇ ਅਤੇ ਪਰ ਹੁਣ ਡਰਦੇ ਡੁਰਦੇ ਕਿਤੇ ਜ਼ਿਆਦਾ ਇਸ ਤਰ੍ਹਾਂ ਦਾ ਅਤੇ ਮਾਹੌਲ ਕੁਛ ਇਹੋ ਜਿਹਾ ਹੋ ਗਿਆ। ਉਦੋਂ ਤਾਂ ਫਿਰ ਮਹਾਰਾਜ ਦੀ ਕਿਰਪਾ ਇਹਦੀ ਹੋਈ ਸੀ ਵੀ ਡਰਦੇ ਮਾਰੀ ਹੱਟ ਉੱਠ ਗਏ ਸੀ। ਕੀਰਤਨ ਵੀ ਕਰੀ ਜਾਣਾ, ਕਥਾ ਵੀ ਕਰੀ ਜਾਣੀ, ਢੱਡਾਂ ਵੀ ਖੜਕਾਈ ਜਾਣੀਆਂ, ਸ਼ਰਾਬਾਂ ਵੀ ਪੀ ਜਾਣੀਆਂ, ਕਿੱਥੇ ਲਿਖਿਆ ਬਈ ਇਹ ਸਿੱਖੀ? ਉਹਨਾਂ ਪੁਜ਼ਾਰੀਆਂ ਨੇ ਨਾਮ ਰੱਖ ਲਿਆ ਇਸ ਦਾ ਮਹਾਂਪ੍ਰਸ਼ਾਦ, ਵੀ ਲੋਕਾਂ ਦੇ ਵਿੱਚ ਪਤਾ ਹੈ ਕਿ ਮਹਾਂਪ੍ਰਸ਼ਾਦ ਕੜਾ ਪ੍ਰਸ਼ਾਦ ਨੂੰ ਕਹਿੰਦੇ ਨੇ। ਉਹ ਕੁੱਕੜ ਵੱਢ ਕੇ ਰੱਖ ਲੈਣਾ, ਕੁੱਕੜ ਖਾਣਾ, ਜੇ ਕਿਸੇ ਨੇ ਮੁਸਕ ਆ ਗਿਆ ਨਾ ਥੋੜ੍ਹੀ ਜਿਹੀ ਵਾਸਨਾ, ਵੀ ਇਹ ਮਾਸ ਦੀ ਵਾਸਨਾ ਹੁੰਦੀ ਹੈ, ਭਾਈ ਜੀ ਕੀ ਬਣਾਇਆ, ਇਹ ਕੀ ਖਾ ਕੇ ਆਇਆ, ਕਹਿੰਦੀ ਮਹਾਂਪ੍ਰਸ਼ਾਦ ਖਾ ਕੇ। ਉਹਨਾਂ ਨੇ ਨਾਂ ਰੱਖਿਆ ਇਹ ਮਹਾਂਪ੍ਰਸ਼ਾਦ। ਤੇ ਨਿਹੰਗ ਸਿੰਘਾਂ ਨੇ ਵਧੀਆ ਨਾਂ ਰੱਖਿਆ ਹੋਇਆ। ਨਿਹੰਗ ਸਿੰਘ ਭਾਵੇਂ ਹੁਣ ਮਹਾਂਪ੍ਰਸ਼ਾਦ ਉਹ ਵੀ ਕਹਿਣ ਲੱਗੇ ਨੀ ਚੋਰੀ, ਪਰ ਨਿਹੰਗ ਸਿੰਘਾਂ ਦਾ ਬੋਲਾ ਕੀ ਹੈ? ਡਲੇ, ਡਲੇ ਖਾਣੇ, ਇਹ ਨਾਂ ਵਧੀਆ ਹੈ। ਮਿੱਟੀ ਹੈ, ਮਿੱਟੀ ਖਾਣੀ, ਵੀ ਡਲੇ ਖਾ ਲਓ ਜੀ। ਤੇ ਇਸ ਨੂੰ ਝਟਕੇ ਨੂੰ ਮਹਾਂਪ੍ਰਸ਼ਾਦ ਕਹਿਣਾ। ਭਾਈ ਕਾਹਨ ਸਿੰਘ ਨਾਭੇ ਦੀ ਮਿੱਟੀ ਤੋਂ ਮੈਂ ਉਹਦਾ ਗੁਰੂ ਪਿਆਰੇ ਦਾ ਜਸ ਕਰਦਾ, ਉਹਨੇ ਸਾਡੀ ਕੌਮ ਵਾਸਤੇ ਬਹੁਤ ਕੁਛ ਕੀਤਾ, ਪਰ ਕਿਤੇ ਕਿਤੇ ਟਪਲੀ ਵੀ ਖਾਧੇ ਨੇ। ਭਾਈ ਕਾਹਨ ਸਿੰਘ ਨਾਭਾ ਆਪ ਮਾਸ ਖਾਂਦਾ ਸੀ, ਉੱਥੇ ਹੋਰ ਅਰਥ ਕਰਦਾ ਕਰਦਾ ਵਿੱਚ ਝਟਕੇ ਦਾ ਅਰਥ ਵੀ ਕਰ ਗਿਆ, ਕਹਿੰਦਾ ਵੀ ਮਹਾਂਪ੍ਰਸ਼ਾਦ ਹੈ, ਗਲਤ ਹੈ, ਉਹ ਆਪ ਖਾਣ ਕਰਕੇ ਕੀਤਾ। ਇੱਕ ਮਿਸਟਾਨ ਪਾਣ ਲਾਭਤ ਮਹਾਂਪ੍ਰਸਾਦ, ਇੱਕ ਗੁਰਪੁਰਬ ਕਹਿ ਸਿੱਖ ਨੂੰ ਬੁਲਾਵੀ, ਭਾਈ ਗੁਰਦਾਸ ਤੋਂ ਵੱਡਾ ਕੌਣ ਹੈ? ਲੇਖੋ, ਇਸ ਕਰਕੇ ਆਓ। ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਤਿੰਨ ਚੀਜ਼ਾਂ ਬਰਾਬਰ ਦੀਆਂ ਲੈ ਲਈ। ਕੀ ਲੈ ਲਿਆ? ਜੋ ਰਸੋਈ ਨੂੰ ਪਾਕ ਕਰਨ ਵਾਲਾ, ਪੰਜਵਾਂ ਪਾਇਆ ਧਿਰਤ ਤਾਂ ਹੋਆ ਪਾਕ ਪਦੇ, ਪੱਕਾ ਭੋਜਨ ਇਹਦੇ ਨਾਲ ਬਣਦਾ। ਮੈਦਾ ਆਟਾ ਲਿਆ, ਖੰਡ ਲਈ, ਮਿਸਤਾਨ, ਤਿੰਨੇ ਚੀਜ਼ਾਂ ਬਰਾਬਰ ਦੀਆਂ ਲੈ ਲਈ। ਹਜ਼ੂਰ ਸੱਚੇ ਪਾਤਸ਼ਾਹ ਨੇ ਐਸੀ ਕਲਾ ਵਰਤਾਈ ਤੇ ਉਹਨਾਂ ਸਿੱਧਾਂ ਵਾਸਤੇ ਕੜਾ ਪ੍ਰਸ਼ਾਦ ਤਿਆਰ ਕੀਤਾ। ਕੜਾ ਪ੍ਰਸ਼ਾਦ ਤਿਆਰ ਕਰਕੇ ਕੀਤਾ, ਥੋੜਾ ਸੀ, ਖਾਣ ਵਾਲੇ ਬਹੁਤੇ ਸੀ। ਇਹਨੂੰ ਸਾਧ ਸਿੰਘ ਜੀ ਇਰਧੀ ਕਹਿੰਦੇ ਨੇ। ਰਿੱਧ, ਸਿੱਧ, ਨਿੱਧ, ਤਿੰਨ ਕਿਸਮਾਂ ਹੁੰਦੀਆਂ ਨੇ ਜੀ। ਥੋੜੀ ਚੀਜ਼ ਤਿਆਰ ਕਰਕੇ ਹਜ਼ਾਰਾਂ ਨੂੰ ਵਰਤਾ ਦੇਣੀ, ਨਾ ਮੁੱਕਣੀ, ਇਹਨੂੰ ਰਿੱਧੀ ਕਹਿੰਦੇ ਨੇ। ਗੁਰੂ ਨਾਨਕ ਦੇ ਤਾਂ ਹੱਥਾਂ 'ਚ ਸੀ ਰਿੱਧ ਸਿੱਧ ਨਾ ਬਹਿ ਕੀ ਦਾਸੀ, ਜੋ ਦਾਸੀ ਜੋ ਹੋਈ ਮਾਲਕ ਦੇ ਨਾਲ ਹੀ ਹੁੰਦੀ ਹੈ ਦਾਸੀ, ਵਰਤਾਈ ਗਏ ਮਹਾਰਾਜ ਕਹਿੰਦੇ ਚੱਕੀ ਚੁਣ। ਸਭ ਤੋਂ ਪਹਿਲਾਂ ਸਿੱਧਾਂ ਦੇ ਪ੍ਰਥਾਏ ਗੁਰੂ ਨਾਨਕ ਨੇ ਕੜਾਹ ਪ੍ਰਸ਼ਾਦ ਤਿਆਰ ਕੀਤਾ, ਔਰ ਫਿਰ ਸਿੱਖਾਂ ਨੂੰ ਹੁਕਮ ਦਿੱਤਾ ਕਿ ਜਿਵੇਂ ਅਕਾਲ ਪੁਰਖ ਸਭ ਤੋਂ ਵੱਡਾ ਹੈ, ਉਹਦਾ ਪ੍ਰਸਾਦ ਵੀ ਸਭ ਤੋਂ ਵੱਡਾ ਹੋਏਗਾ, ਇਸ ਲਈ ਬਾਕੀ ਦੇ ਪ੍ਰਸਾਦ, ਇਹਦਾ ਨਾਮ ਮਹਾਂਪ੍ਰਸਾਦ, ਮਹਾਂ ਵੱਡੇ ਦਾ ਨਾਮ ਹੈ, ਵੱਡਾ ਪ੍ਰਸਾਦ, ਵੱਡੀ ਕਿਰਪਾ। ਇਸ ਨੂੰ ਭਾਈ ਸਾਹਿਬ ਪੰਚਾਮ੍ਰਿਤ ਵੀ ਕਹਿੰਦੇ ਨੇ। ਪੰਜ ਚੀਜ਼ਾਂ ਇਹਦੇ ਵਿੱਚ ਹੋਣ ਕਰਕੇ, ਪੰਜ ਚੀਜ਼ਾਂ ਦਾ ਬਣਿਆ ਕਰਕੇ ਪੰਚਾਮ੍ਰਿਤ, ਪੰਜ ਚੀਜ਼ਾਂ ਦਾ ਬਣਿਆ ਹੋਇਆ ਅੰਮ੍ਰਿਤ, ਕੜਾਹ ਪ੍ਰਸ਼ਾਦ ਨੂੰ ਅੰਮ੍ਰਿਤ ਵੀ ਕਿਹਾ ਜਾਂਦਾ ਹੈ, ਇਹ ਅੰਮ੍ਰਿਤ ਵੀ ਹੈ। ਇਹਦੇ ਵਿੱਚ ਖਾਂਡ, ਘਿਰਤ, ਇਹ ਚੀਜ਼ਾਂ ਪਾਈਆਂ, ਮੈਦਾ ਪਾਇਆ ਤੇ ਜਲ ਪਾਇਆ, ਤੇ ਪੰਜਵੀਂ ਭਾਈ ਸਾਹਿਬ ਕਹਿੰਦੇ ਪਾਵਕ, ਅੱਗ ਦੁਆਰਾ ਬਣਿਆ, ਤੇ ਕਹਿੰਦੇ ਫਿਰ ਇਸ ਨੂੰ ਮਹਾਂਪ੍ਰਸ਼ਾਦ ਕਿਹਾ, ਇਸ ਨੂੰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਕਿਹਾ ਗਿਆ, ਇਹ ਅੰਮ੍ਰਿਤ ਹੈ। ਜੇ ਸਹੀ ਤਰੀਕੇ ਨਾਲ ਪ੍ਰਸ਼ਾਦ ਬਣਿਆ ਹੋਵੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੇ 'ਤੇ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਸ ਪ੍ਰਸ਼ਾਦ 'ਤੇ ਉਹ ਪ੍ਰਸ਼ਾਦ ਕਰਾਉਣ ਵਾਲੇ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਪਰ ਔਖੀ ਬਾਤ ਹੈ, ਉਕਣ ਬਣਾਉਣਾ ਵੀ ਔਖਾ ਅਤੇ ਉਸ ਮਰਿਆਦਾ ਦੇ ਅਨੁਸਾਰ ਵਰਤਾਉਣਾ ਵੀ ਔਖਾ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਲਿਆ ਕੇ ਰੱਖਣਾ ਵੀ ਔਖਾ, ਸਾਰੀ ਮਰਿਆਦਾ ਕਠਿਨ ਹੈ। ਇਸ ਕਰਕੇ ਔਖਾ ਕੰਮ ਕੋਈ ਕਰਨ ਨੂੰ ਤਿਆਰ ਨਹੀਂ, ਛੱਡ ਦਿੱਤਾ ਸਿੱਖਾਂ ਨੇ ਵੀ ਛੱਡ ਦਿੱਤਾ। ਉਹਦੇ ਵਿੱਚ ਹੁਣ ਇੱਕ ਤਾਂ ਬੇਨਤੀ ਇਹ ਹੈ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੱਕ ਭੋਗ ਲੱਗਣ ਦੀ ਵੀ ਗੱਲ ਨਾਲ ਦੀ ਨਾਲ ਮੈਂ ਬੇਨਤੀ ਕਰਦੇ ਹਾਂ, ਪੰਜਵੇਂ ਪਾਤਸ਼ਾਹ ਤੱਕ ਭੋਗ ਜਿਹੜਾ ਲੱਗਦਾ ਰਿਹਾ, ਪ੍ਰਵਾਨਗੀ ਜੋ ਮਿਲਦੀ ਰਹੀ, ਸਿੱਖਾਂ ਨੂੰ ਜਦੋਂ ਮਹਾਰਾਜ ਨੇ ਕਹਿ ਦਿੱਤਾ ਵੀ ਜਦੋਂ ਦੇਖ ਕਰਕੇ ਅਰਾ ਦੋਗੇ ਮੈਂ ਤੁਹਾਨੂੰ ਹਾਜ਼ਰ ਮਿਲਾਂ, ਸੈਂਕੜੇ ਥਾਵਾਂ 'ਤੇ ਅਰਾਧ ਲਓ ਕੜਾਹ ਪ੍ਰਸ਼ਾਦ ਕਰਕੇ, ਇਹ ਮਹਾਰਾਜ ਪਹਿਚਾਣ ਕੀ ਹੋਏਗੀ? ਮਹਾਰਾਜ ਪਛਾਣ ਇਹ ਹੋਏਗੀ ਮੇਰਾ ਪੰਜਾ ਕੜਾਹ ਪ੍ਰਸ਼ਾਦ ਵਿੱਚ ਲੱਗਿਆ ਹੋਇਆ, ਜੇ ਵਿਧੀ ਨਾਲ ਬਣਿਆ ਹੋਏਗਾ ਤਾਂ, ਜੇ ਕਸਰ ਹੋਏਗੀ ਨਹੀਂ ਲੱਗੇਗਾ। ਪੰਜਵੇਂ ਪਾਤਸ਼ਾਹ ਤੱਕ ਸਤਿਗੁਰੂ ਪੰਜੇ ਦਾ ਭੋਗ ਲਾਉਂਦੇ ਰਹੇ, ਪੰਜਾ ਲਾਉਂਦੇ ਰਹੇ ਕੜਾਹ ਪ੍ਰਸ਼ਾਦ ਵਿੱਚ, ਅਤੇ ਅੱਜ ਵੀ ਹਸਨ ਅਬਦਾਲ ਦੇ ਇਲਾਕੇ ਵਿੱਚ ਜਾਓ, ਕਾਬਲ ਦੇ ਇਲਾਕੇ ਵਿੱਚ ਜਾਓ, ਅੱਜ ਵੀ ਇੱਕ ਅਜਿਹੀ ਜਗ੍ਹਾ ਮੌਜੂਦ ਹੈ, ਔਰ ਉੱਥੇ ਸਿੱਖਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਅਤੇ ਉੱਥੇ ਮਹਾਰਾਜ ਨੇ ਉਹਨਾਂ ਦੇ ਨਾਲ ਬਚਨ ਕੀਤਾ ਸੀ, ਅਤੇ ਪੰਜੇ ਦਾ ਪ੍ਰਸ਼ਾਦ ਉੱਥੇ ਚੱਲਿਆ ਆ ਰਿਹਾ, ਅਤੇ ਉਹ ਅੱਜ ਵੀ ਕੜਾਹ ਪ੍ਰਸ਼ਾਦ ਵਿਧੀ ਨਾਲ ਕਰਦੇ ਨੇ, ਕੜਾਹ ਪ੍ਰਸ਼ਾਦ ਢੱਕਦੇ ਨੇ, ਬਾਣੀ ਪੜ੍ਹ ਕੇ ਅਰਦਾਸ ਕਰਦੇ ਨੇ ਗੁਰੂ ਨਾਨਕ ਦੇ ਚਰਨਾਂ 'ਚ, ਅਤੇ ਉਹ ਕੜਾਹ ਪ੍ਰਸ਼ਾਦ ਹੀ ਪੰਜਾ ਗੁਰੂ ਨਾਨਕ ਦਾ ਲੱਗਦਾ ਅੱਜ ਵੀ, ਅੱਜ ਦੀ ਗੱਲ ਹੈ। ਉਸ ਇਲਾਕੇ ਦਾ ਇੱਕ ਸੱਜਣ ਪ੍ਰੇਮੀ ਹਰਿਮੰਦਰ ਸਾਹਿਬ ਆ ਗਿਆ। ਹਰਿਮੰਦਰ ਸਾਹਿਬ ਆ ਕੇ ਤੇ ਹੁਣ ਉੱਥੇ ਕਿਰਪਾਨ ਦਾ ਭੋਗ ਲੱਗਦਾ, ਉਹਨੇ ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਬਣਾ ਕੇ ਲਿਆਇਆ ਤੇ ਪੰਜਾ ਲੱਗਿਆ ਨਾ। ਫਿਰ ਉਹ ਦੂਈ ਵਾਰ ਫਿਰ ਲੈ ਕੇ ਆਇਆ। ਉੱਥੇ ਪਠਾਣੀ ਇਲਾਕੇ 'ਚ ਅੱਜ ਵੀ ਜੇ ਪੰਜਾ ਨਾ ਲੱਗੇ, ਕੜਾਹ ਪ੍ਰਸ਼ਾਦ ਪੁੱਟ ਕੇ ਜ਼ਮੀਨ 'ਚ ਧਰਤੀ ਦੇ ਵਿੱਚ ਦੱਬ ਦਿੰਦੇ, ਦੁਬਾਰੇ ਬਣਾਉਂਦੇ ਨੂੰ ਕੋਈ ਕਸਰ ਰਹਿ ਗਈ, ਉਹਨਾਂ ਚਿਰ ਵਰਤਾਉਂਦੇ ਨਹੀਂ ਜਿੰਨਾ ਚਿਰ ਪੰਜਾ ਨਾ ਲੱਗੇ। ਉਹ ਆਇਆ ਹਰਿਮੰਦਰ ਸਾਹਿਬ, ਉਹਨੇ ਕਿਹਾ ਇਹ ਤੇ ਪ੍ਰਤਾਖੀ ਗੁਰੂ ਰਾਮਦਾਸ ਦਾ ਘਰ ਹੈ, ਅਰਦਾਸ ਕੀਤੀ ਤੇ ਪੰਜਾ ਲੱਗਿਆ। ਦੂਸਰੀ ਵਾਰ ਜਦੋਂ ਕੜਾਹ ਪ੍ਰਸ਼ਾਦ ਲੈ ਕੇ ਆਇਆ, ਹਰਿਮੰਦਰ ਸਾਹਿਬ 'ਚੋਂ ਆਵਾਜ਼ ਆਈ, ਇੱਕ ਮਿੱਠੀ ਜਿਹੀ ਆਵਾਜ਼ ਆਈ, ਕਹਿੰਦੇ ਪ੍ਰੇਮੀਆਂ ਇਹ ਮਰਿਆਦਾ ਉਸ ਇਲਾਕੇ 'ਚ, ਇੱਥੇ ਕਿਰਪਾਨ ਦੀ ਹੀ ਮਰਿਆਦਾ ਹੈ, ਤੂੰ ਇਹਦੇ 'ਤੇ ਯਕੀਨ ਕਰ ਕਿੰਤੂ ਨਾ ਕਰ। ਉਹਨੂੰ ਆਵਾਜ਼ ਆਈ, ਫਿਰ ਉਹ ਵਧਿਆ ਸੀ। ਗੁਰੂ ਮਹਾਰਾਜ ਕਿਰਪਾ ਕਰਨ। ਪੰਜਵੇਂ ਪਾਤਸ਼ਾਹ ਤੱਕ ਕਹਿਣ ਦਾ ਭਾਵ ਹੈ, ਪੰਜਾ ਲੱਗਦਾ ਰਿਹਾ ਗੁਰੂ ਘਰਾਂ ਦੇ ਅੰਦਰ, ਅੰਦਰ ਗੁਰੂ ਸਾਹਿਬਾਨ ਮੌਜੂਦ ਸੀ। ਪਹਿਲਿਆਂ ਨੇ ਦੂਜੇ, ਤੀਜੇ, ਚੌਥੇ, ਪੰਜਵਿਆਂ ਨੇ ਪੰਜੇ ਲਾਏ, ਅਤੇ ਜਦੋਂ ਛੇਵੇਂ ਪਾਤਸ਼ਾਹ ਗੱਦੀ 'ਤੇ ਬਹਿ ਗਏ, ਉਹਨਾਂ ਨੇ ਪੰਜਾ ਛੱਡ ਕੇ ਤੀਰ ਫੜ ਲਿਆ ਹੱਥ ਵਿੱਚ, ਉਦੋਂ ਕੜਾਹ ਪ੍ਰਸ਼ਾਦ ਵਿੱਚ ਤੀਰ ਫੇਰ ਕੇ ਭੋਗ ਲਾਉਣਾ ਸ਼ੁਰੂ ਕਰ ਦਿੱਤਾ, ਜਿਹੜਾ ਛੇਵਿਆਂ ਤੋਂ ਲੈ ਕੇ ਨੌਵਿਆਂ ਤੱਕ ਚੱਲਿਆ ਗੁਰੂ ਤੇਗ ਬਹਾਦਰ ਸਾਹਿਬ ਤੱਕ। ਕਿ ਜੇ ਕੜਾਹ ਪ੍ਰਸ਼ਾਦ ਬਾਰੇ ਮੇਰੀ ਡਿਊਟੀ ਲਾਈ ਹੈ ਤਾਂ ਮੇਰੀ ਡਿਊਟੀ ਬਣਦੀ ਹੈ, ਅਤੇ ਕੁਛ ਗੱਲਾਂ ਤਾਂ ਰਹਿ ਜਾਣੀਆਂ ਪਰ ਬਹੁਤੀਆਂ ਨਾ ਰਹਿ ਜਾਣ, ਇਹ ਤਾਂ ਮੇਰੀ ਡਿਊਟੀ ਬਣਦੀ ਹੈ ਨਾ, ਕਿਉਂਕਿ ਟਾਈਮ ਜਿਹੜਾ ਸਾਰੇ 6 ਮਿੰਟ ਰਹਿ ਗਏ ਮੇਰੇ ਕੋਲ। ਅਤੇ ਆਓ, ਨੌਵੇਂ ਪਾਤਸ਼ਾਹ ਤੱਕ ਤੀਰ ਦਾ ਭੋਗ ਲੱਗਦਾ ਰਿਹਾ, ਅਤੇ ਹੁਣ ਬਾਰੀ ਆ ਗਈ ਦਸਵੇਂ ਪਾਤਸ਼ਾਹ ਦੀ। ਜਿਵੇਂ ਪੰਜਵਿਆਂ ਤੋਂ ਬਾਅਦ ਛੇਵਿਆਂ ਨੇ ਕਾਫੀ ਮਰਿਆਦਾ ਤਬਦੀਲੀ ਲੈ ਦੀ, ਪ੍ਰਪਾ ਕਰ ਦਿੱਤੀ, ਨੌਵਿਆਂ ਤੋਂ ਬਾਅਦ ਦਸਵਿਆਂ ਨੇ ਚਰਨਾਮਤ ਛੱਡਿਆ, ਖੰਡੇ ਦਾ ਅਮਰ ਦੇ ਦਿੱਤਾ। ਅਤੇ ਉਸ ਵੇਲੇ ਜਦੋਂ ਪੰਜੇ ਪਿਆਰਿਆਂ ਨੂੰ ਸਾਜਿਆ, ਸਤਿਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜੋ ਕੜਾਹ ਪ੍ਰਸ਼ਾਦ ਲਿਆ ਕੇ ਰੱਖਿਆ ਸੀ ਉਸ ਵੇਲੇ ਅਰਦਾਸ ਅਕਾਲ ਪੁਰਖ ਦੇ ਚਰਨਾਂ 'ਚ ਕਰਕੇ, ਨੌ ਪਾਤਸ਼ਾਹੀਆਂ ਤੱਕ ਅਰਦਾਸ ਕਰਕੇ, ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਖਾਲਸਾ ਸਾਜਿਆ ਗਿਆ, ਇਸ ਖੁਸ਼ੀ ਦੇ ਅੰਦਰ ਤੇਰਾ ਦਾਸ ਇਹ ਕੜਾਹ ਪ੍ਰਸ਼ਾਦ ਤੈਨੂੰ ਅਰਪਣ ਕਰਦਾ, ਜੋ ਆਦਿ ਗੁਰੂ ਨਾਨਕ ਤੋਂ ਚੱਲਿਆ ਅਤੇ ਅੱਜ ਤੱਕ ਪੰਜੇ ਦਾ ਜਾਂ ਤੀਰ ਦਾ ਭੋਗ ਲੱਗਦਾ ਰਿਹਾ, ਅਤੇ ਮੈਂ ਇਸ ਮਹਾਂਕਾਲ ਦੀ ਰਸਨਾ ਕਿਰਪਾਨ ਨੂੰ ਅੱਜ ਤੋਂ ਬਾਅਦ ਇਹ ਮਰਿਆਦਾ ਤਬਦੀਲ ਕਰਦਾ। ਉਦੋਂ ਸਤਿਗੁਰੂ ਮਹਾਰਾਜ ਅਰਦਾਸ ਕਰਕੇ ਕਿਰਪਾਨ ਭੇਟ ਕਰ ਦਿੱਤੀ ਕੇਸਗੜ੍ਹ ਸਾਹਿਬ, ਮਰਿਆਦਾ ਬਣ ਗਈ। ਹਜ਼ੂਰ ਕਹਿੰਦੇ ਅੱਜ ਤੋਂ ਬਾਅਦ ਕਿਰਪਾਨ ਭੇਟ ਹੋਏਗੀ, ਪੰਜਾ ਜਾਂ ਤੀਰ ਇਹ ਦੋਨੇ ਚੀਜ਼ਾਂ ਬਦਲ ਗਈ। ਉਦੋਂ ਤੋਂ ਲੈ ਕੇ ਅੱਜ ਤੱਕ ਪੰਥ ਵਿੱਚ ਕਿਰਪਾਨ ਭੇਟ ਹੋ ਰਹੀ ਹੈ, ਹੁੰਦੀ ਰਹੇਗੀ, ਪਰ ਸਾਡੇ 'ਚ ਕੁਝ ਤਬਦੀਲੀਆਂ ਆ ਰਹੀਆਂ ਨੇ। ਇਹ ਉਸ ਕਿਰਪਾਨ ਦਾ ਵੀ ਵਿਰੋਧ ਹੋਇਆ, ਕੁਝ ਕਹਿਣ ਲੱਗੇ ਜੀ ਕਦੋਂ, ਇਹ ਮਹਾਂਪੁਰਸ਼ਾਂ ਦੇ ਵੇਲੇ ਹੋਇਆ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਆਪ ਕਥਾ ਵਿੱਚ ਉਹਨਾਂ ਨੇ ਬਚਨ ਇਹ ਕੀਤਾ, ਕਹਿੰਦੇ ਕਈਆਂ ਨੇ ਵਿਰੋਧ ਕੀਤਾ ਵੀ ਜਦੋਂ ਪ੍ਰਸ਼ਾਦ ਆ ਜਾਂਦਾ, ਕਈ ਤਾਂ ਕਹਿੰਦੇ ਉਦੋਂ ਹੀ ਭੋਗ ਲਵਾ ਲੈਣਾ ਚਾਹੀਦਾ, ਰੌਲਾ ਪੈ ਗਿਆ ਪੰਥ ਵਿੱਚ। ਕਈ ਕਹਿੰਦੇ ਅਰਦਾਸ ਹੋਈ ਤੋਂ ਬਾਅਦ ਕਿਰਪਾਨ ਕੋਲ ਰੱਖ ਦਿਓ, ਬਾਅਦ 'ਚ ਭੋਗ ਲਾਉਣਾ ਚਾਹੀਦਾ। ਅਤੇ ਕੁਝ ਸਿੰਘ ਸਨ ਜਿਹੜੇ ਕਹਿੰਦੇ ਨਹੀਂ, ਅਸੀਂ ਤਾਂ ਉਹੀ ਰੀਤ ਰੱਖਣੀ ਹੈ ਜੋ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ, ਜਦੋਂ ਅਰਦਾਸ ਵਿੱਚ ਕਿਹਾ ਜਾਏ ਵੀ ਭੋਗ ਲਗੇ ਉਦੋਂ ਕਿਰਪਾਨ ਭੇਟ ਕਰਨੀ। ਤਿੰਨ ਥਾਂ 'ਤੇ ਖਾਲਸੇ ਪੰਥ ਦੀ ਆਵਾਜ਼ ਵੰਡੀ ਗਈ, ਨਿਰਣਾ ਕੋਈ ਨਾ ਹੋਇਆ। ਅਤੇ ਉਸ ਵੇਲੇ ਫਿਰ ਪੰਥ ਨੇ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਛੱਡ ਦਿੱਤਾ ਨਿਰਣਾ, ਕਹਿੰਦੇ ਵੀ ਇਉਂ ਕਰੋ, ਪਰਚੀਆਂ ਪਾ ਕੇ ਹਰਿਮੰਦਰ ਸਾਹਿਬ ਅਕਾਲ ਤਖ਼ਤ ਅਰਦਾਸ ਕਰਕੇ ਹਰ ਕੀ ਪੌੜੀ ਮੂਹਰੇ ਪਰਚੀਆਂ ਸਿੱਟ ਦਿੱਤੋ, ਜਿਹੜੀ ਪਰਚੀ ਤਰਿਆਵੇ ਉਹਨੂੰ ਫੜ ਕੇ ਖੋਲੋ ਅਤੇ ਸਾਰੇ ਪੰਥ 'ਚ ਸੁਣਾ ਦਿਓ, ਜੋ ਗੁਰੂ ਨੂੰ ਪ੍ਰਵਾਨ ਹੋਏਗਾ। ਜੇ ਮਹਾਰਾਜ ਨੂੰ ਇਹ ਪ੍ਰਵਾਨ ਹੋਇਆ ਵੀ ਭੋਗ ਲੱਗਣ ਵੇਲੇ ਇਹ ਕਹਿ ਦਿਓ ਵੀ ਪ੍ਰਵਾਨ ਹੋਵੇ, ਤਾਂ ਪ੍ਰਵਾਨ ਹੋਇਆ ਸ਼ਬਦ ਖਾਲਸਾ ਪ੍ਰਵਾਨ ਕਰ ਲਵੇ। ਜੇ ਭੋਗ ਲੱਗੇ ਵਾਲੀ ਪਰਚੀ ਨਿਕਲੀ ਤਾਂ ਭੋਗ ਲੱਗਿਆ ਰਹੇਗਾ, ਔਰ ਕਿਰਪਾਨ ਭੇਟ ਉਸ ਵੇਲੇ ਕੀਤੀ ਜਾਏਗੀ। ਇਹ ਪਰਚੀਆਂ ਲਿਖ ਲਈਆਂ ਗੁਰੂ ਪਿਆਰਿਓ, ਪਰਚੀਆਂ ਲਿਖ ਕੇ ਹਰਿਮੰਦਰ ਸਾਹਿਬ ਹਰ ਕੀ ਪੌੜੀ ਛੱਡ ਦਿੱਤੀਆਂ ਗਈਆਂ। ਪਹਿਲਾਂ ਸਾਰੀਆਂ ਹੀ ਪਰਚੀਆਂ ਡੁੱਬ ਗਈਆਂ, ਉਸ ਤੋਂ ਬਾਅਦ ਇੱਕ ਪਰਚੀ ਸਿਰਫ ਤੈਰੀ ਅਤੇ ਬਾਕੀ ਪਰਚੀਆਂ ਸਾਰੀਆਂ ਹੀ ਅੰਮ੍ਰਿਤ ਜਲ ਵਿੱਚ ਪ੍ਰਵੇਸ਼ ਕਰ ਗਈਆਂ, ਮੁੜ ਕੇ ਨਿਕਲੀਆਂ ਨਹੀਂ। ਇੱਕ ਪਰਚੀ ਨਿਕਲੀ, ਉਹ ਪਰਚੀ ਖੋਲੀ ਗਈ, ਇਮਾਨਦਾਰੀ ਨਾਲ ਹਰਿਮੰਦਰ ਸਾਹਿਬ ਦੇ ਅੰਦਰ ਅਕਾਲ ਤਖ਼ਤ ਸਾਹਿਬ ਇਕੱਠ ਦੇ ਵਿੱਚ ਉਹ ਪਰਚੀ ਖੋਲ੍ਹ ਕੇ ਜਦੋਂ ਪੜ੍ਹ ਕੇ ਸੁਣਾਈ ਗਈ, ਉਸ ਵੇਲੇ ਦੇ ਸਿੰਘ ਸਾਹਿਬਾਨ ਨੇ ਉਹਦੇ 'ਤੇ ਲਿਖਿਆ ਸੀ ਕਿ ਭੋਗ ਲੱਗਿਆ ਸ਼ਬਦ ਕਹਿਣਾ ਚਾਹੀਦਾ, ਇਹ ਰੱਬੀ ਨਿਰਣਾ ਹੋਇਆ। ਨਹੀਂ ਮੰਨਣਾ ਕਿਸੇ ਨੂੰ ਨਾ ਮੰਨੋ, ਇਹ ਤੇ ਆਪਣੀ ਹੜ ਧਰਮੀ ਹੈ। ਗੁਰੂ ਨੇ ਇੱਕ ਵਾਰੀ ਨਿਰਣਾ ਦੇ ਦਿੱਤਾ, ਇਹ ਰੱਬੀ ਨਿਰਣਾ ਹੋਇਆ। ਪ੍ਰਵਾਨ ਹੋਏ ਦਾ ਅਰਥ ਹੈ ਕਿ ਇਹ ਚੀਜ਼ ਤੈਨੂੰ ਪਸੰਦ ਆ ਜਾਵੇ, ਤੈਨੂੰ ਪ੍ਰਵਾਨ ਹੋ ਜਾਵੇ, ਤੂੰ ਪਸੰਦ ਕਰ ਲੈ। ਤੇ ਕੜਾਹ ਪ੍ਰਸ਼ਾਦ ਜੇ ਤਾਂ ਮਹਾਰਾਜ ਨੂੰ ਇਕੱਲਾ ਪਸੰਦ ਹੀ ਕਰਾਉਣਾ ਵੀ ਤੁਸੀਂ ਪਸੰਦ ਕਰ ਲਓ, ਫਿਰ ਅਰਥ ਹੋਰ ਬਣਦਾ। ਜੇ ਆ ਵੀ ਭੋਗ ਲਾਓ ਤੇ ਫਿਰ ਕਹਿਣਾ ਪਏਗਾ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ। ਭੋਗ ਸ਼ਬਦ ਕੁਝ ਅੱਜ ਦੇ ਵਿਦਵਾਨਾਂ ਨੇ ਇਹ ਸਮਝ ਲਿਆ ਵੀ ਅਸ਼ਲੀਲ ਭਾਸ਼ਾ ਦਾ ਸ਼ਬਦ ਹੈ, ਇਸ ਲਈ ਇਹਨੂੰ ਬਦਲ ਦਿਓ। ਨਹੀਂ ਗੁਰੂ ਪਿਆਰਿਓ, ਇਹਦੇ ਅਰਥ ਸਮਝੋ ਕੀ ਹਨ। 25 ਮਿੰਟ ਰਹਿ ਗਏ, ਮੈਂ ਇਹਦੇ ਵਿੱਚ ਹੁਣ ਗੱਲ ਆਪਣੀ ਸਮਾਪਤ ਕਰਦਾ ਤੇ ਉਹ ਵਿਧੀ ਰਹਿ ਗਈ ਕੜਾਹ ਪ੍ਰਸ਼ਾਦ ਬਣਾਉਣ ਦੀ, ਕਿਤੇ ਉਹ ਨਾ ਰਹਿ ਜਾ ਜਿਹੜਾ ਜ਼ਰੂਰੀ ਕੰਮ ਹੈ। ਇਹ ਤਾਂ ਗੱਲਾਂ ਬਾਅਦ 'ਚ ਵੀ ਕਰ ਲਾਂਗੇ। ਲੈ ਭਾਈ ਬਾਜਾ ਸਾਹਮਣੇ ਉੱਥੇ ਜੀ ਸਮਾਨ ਸਾਂਭ ਕੇ ਗੱਡੀ 'ਚ ਰੱਖੋ ਇਹਨੇ ਫਟਾਫਟ। ਤੇ ਇਉਂ ਸਾਧ ਸਿੰਘ ਜੀ ਰਹਿਤ ਨਾਮਿਆਂ ਦੇ ਵਿੱਚ ਔਰ 100 ਸਾਥੀ ਵਿੱਚ ਮਿਲਵੇਂ ਸਿਧਾਂਤ ਆਉਂਦੇ ਨੇ। ਇੱਕ ਜਗ੍ਹਾ ਲਿਖਿਆ ਕਹਿੰਦੇ ਕੜਾਹਾ ਕਰਨ ਕੀ ਵਿਧ ਸੁਣ ਲੀਜੈ। ਐ ਗੁਰੂ ਪਿਆਰੇ ਕਹਿੰਦੇ ਕੜਾਹ ਪ੍ਰਸ਼ਾਦ ਕਰਨ ਦੀ ਵਿਧੀ ਸੁਣ ਲਓ। ਕੜਾਹਾ ਕਰਨ ਕੀ ਵਿਧ ਸੁਣ ਲੀਜੈ, ਤੀਨ ਭਾਗ ਲੈ ਸੰਸਰ ਕੀਜੈ। ਤਿੰਨ ਭਾਗ ਕਿਹੜੇ ਨੇ? ਤਿੰਨ ਚੀਜ਼ਾਂ ਸਮ ਬਰਾਬਰ ਕਰ ਲਓ। ਕਿਹੜੀਆਂ? ਉਹ ਤਿੰਨੇ ਚੀਜ਼ਾਂ ਅੱਗੇ ਆਉਂਦੀਆਂ ਨੇ, ਆਟਾ ਹੈ, ਘੀ ਹੈ, ਖੰਡ ਹੈ। ਤਿੰਨਾਂ ਨੂੰ ਤੋਲ ਕੇ ਇੱਕੋ ਜਿਹੀਆਂ ਕਰਨੀਆਂ। ਤੇ ਹੁਣ ਵਾਲੇ ਜਿਹੜੇ ਬਣਾਉਂਦੇ ਆ, ਉੱਥੇ ਪੰਜਾਬ 'ਚ ਵੀ ਇੱਕ ਨੇ ਬਣਾਇਆ, ਇੱਥੇ ਤਾਂ ਮੈਨੂੰ ਪਤਾ ਨਹੀਂ ਵੀ ਕਿਵੇਂ ਬਣਾਉਂਦੇ ਆ। ਮੈਂ ਜਿਵੇਂ ਬਣਦਾ ਦੇਖਿਆ ਉਹ ਦੱਸ ਦੇਣਾ, ਘੀ ਸੁੱਟ ਲੈਣਾ ਉਸੇ ਤਰ੍ਹਾਂ ਬਿਨਾਂ ਤੋਲੇ, ਉਹਦੇ ਵਿੱਚ ਆਟਾ ਵੀ ਉੱਕਣੇ ਤੱਕ ਨਾਲ ਪਾ ਲੈਣਾ, ਖੰਡ ਵੀ ਉੱਕਣੇ ਵਿੱਚੇ ਪਾ ਲੈਣੀ, ਠੰਡਾ ਪਾਣੀ ਪਾ ਕੇ ਫਟਾਫਟ ਆ ਲਓ ਜੀ ਬਣ ਗਿਆ ਕੜਾਹ ਪ੍ਰਸ਼ਾਦ। ਇਹਨੂੰ ਕੌਣ ਕਹਿੰਦਾ ਵੀ ਕੜਾਹ ਪ੍ਰਸ਼ਾਦ ਬਣ ਗਿਆ? ਤੀਨ ਭਾਗ ਲਈ ਸਮਸਰ ਕੀ ਜੈ, ਬਰਾਬਰ ਕਰ ਲੈਣਾ। ਤੇ ਉਸ ਤੋਂ ਅੱਗੇ ਕਹਿੰਦੇ ਨਾ ਤਿੰਨੇ ਚੀਜ਼ਾਂ ਨੂੰ ਬਰਾਬਰ ਕਰਕੇ ਨਾ ਕਰ ਇਸ਼ਨਾਨ, ਪਵਿੱਤਰ ਹੋਏ ਵਹ। ਕੜਾਹ ਪ੍ਰਸ਼ਾਦ ਕਰਨ ਵਾਲਾ ਪਹਿਲਾਂ ਇਸ਼ਨਾਨ ਕਰੇ, ਇਹ ਵਿਧਾਨ ਹੈ। ਕਰ ਇਸ਼ਨਾਨ, ਪਵਿੱਤਰ ਹੋਏ ਵਹ। ਜਿੰਨੀ ਦੇਰ ਤੱਕ ਦੇਗ ਬਣਾਏਗਾ ਉਹ ਚੌਂਕੇ ਦੇ ਅੰਦਰ ਵਾਹਿਗੁਰੂ ਬਿਨ ਅਵਰ ਨਾ ਕਹੇ, ਕੋਈ ਬਚਨ ਨਾ ਕਰੇ, ਵਾਹਿਗੁਰੂ ਵਾਹਿਗੁਰੂ ਦੀ ਧੁਨ ਹੁੰਦੀ ਰਹੇ, ਕੋਈ ਬਚਨ ਨਹੀਂ ਕਰਨਾ। ਜਦੋਂ ਤਿਆਰੀ ਹੋ ਗਈ, ਹੁਣ ਤਿਆਰੀ ਵੀ ਦੱਸਦੇ ਕਿਵੇਂ ਕਰਨੀ ਹੈ। ਕਹਿੰਦੇ ਲੇਪਨ ਆ ਗਏ ਬਹੁਕਰ ਦੀਜੈ। ਪਹਿਲਾਂ ਉੱਥੇ ਧਰਤੀ ਨੂੰ ਮਿੱਟੀ ਦਾ ਪੋਚਾ, ਪਾਣੀ 'ਚ ਮਿੱਟੀ ਭਿਉਂ ਕੇ, ਆ ਕਈ ਤਾਂ ਗੋਹੇ ਦੀ ਕਹਿੰਦੇ ਗੋਹਾ ਮਿੱਟੀ, ਗੋਹਾ ਹੀ ਪਵਿੱਤਰ ਮੰਨ ਲਿਆ, ਗੰਦਗੀ ਆ ਪਸ਼ੂਆਂ ਦੀ, ਉਹਦੇ ਹੀ ਲਿਪਨ ਕਰਦੇ ਨੇ ਲੇਪਨ। ਮਿੱਟੀ ਦਾ ਪੋਚਾ ਲਾਉਣਾ, ਇਹ ਉਸ ਸਮੇਂ ਦੀ ਗੱਲ ਹੈ। ਅੱਜ ਕੀ ਕਰਨਾ? ਅੱਜ ਤੁਸੀਂ ਆਪਣੀ ਰਸੋਈ ਦੇ ਵਿੱਚ ਪ੍ਰੇਮ ਦੇ ਨਾਲ ਸਾਧ ਸੰਗੀ ਕੱਪੜੇ ਨੂੰ ਭਿਉਂ ਕੇ ਪਾਣੀ ਚੰਗੀ ਤਰ੍ਹਾਂ ਉਹਨੂੰ ਸੁੱਚਾ ਕਰ ਸਕਦੇ ਹੋ ਸਾਰੇ ਪਾਸੇ। ਇੱਥੇ ਹੁਣ ਮਿੱਟੀ ਦਾ ਪੋਚਾ ਤਾਂ ਨਹੀਂ ਫਿਰਨ ਦੀ, ਕਿਤੇ ਦੇਖਿਓ ਕਿਤੇ ਕੰਮੇ ਖਰਾਬ ਕਰ ਦਿਓ ਵੀ ਵਿਧੀ ਸੁਣ ਕੇ ਆਏ ਹੋ, ਕਿਤੇ ਲੈ ਕੇ ਤੇ ਰਸੋਈ 'ਚ ਮਿੱਟੀ ਉਹ ਮਿੱਟੀ ਨਾ ਕਰ ਦਿਓ ਵੀ ਨਵਾਂ ਕਿਤੇ ਕਹੋ ਵੀ ਅੱਜੇ ਸਿੱਖ ਕੇ ਆਏ ਹੈ, ਆਹ ਬੰਦ ਹੋ ਜਾਣਗੇ ਪੈ ਪੂਕ ਜੇ ਸਾਰੇ, ਇੱਥੇ ਤਾਂ ਜੈ ਦਾ ਕੰਮ ਉਹਦੇ ਅਨੁਸਾਰ ਰਹੋ। ਲੇਪਨ ਆ ਕੇ ਬਹੁਕਰ ਦੀਜੈ, ਕਹਿੰਦੇ ਪਹਿਲਾਂ ਝਾੜੂ ਮਾਰੋ ਫਿਰ ਲੇਪਨ ਕਰੋ। ਮਾਂਜਣ ਕਰ ਭਾਂਜਣ ਤੋਂ ਦੀਜੈ, ਪਹਿਲਾਂ ਭਾਂਡਿਆਂ ਨੂੰ ਮਾਂਜੋ ਰੇਤੇ ਸਵਾਹ ਦੇ ਨਾਲ, ਤੇ ਫਿਰ ਧੋ ਉਹਨਾਂ ਨੂੰ ਮੋਢੇ ਮਾਰ ਕੇ ਰੱਖ ਦਿਓ ਵੀ ਇਹਨਾਂ 'ਚ ਦੇਗ ਬਣਾਉਣੀ। ਲੇਪਨ ਕਰ ਬਹੁਕਰ, ਲੇਪਨ ਆ ਕੇ ਬਹੁਕਰ ਦੀਜੈ, ਮਾਂਜਣ ਕਰ ਭਾਂਜਣ ਤੋਂ ਬੀਜੈ। ਫਿਰ ਇਸ ਤੋਂ ਬਾਅਦ ਕੀ ਕਰਨਾ? ਕਹਿੰਦੇ ਇਸ ਤੋਂ ਬਾਅਦ ਅੱਗੇ ਜਦੋਂ ਇਹ ਵਿਧੀ ਕਰ ਲਓ, ਕਰ ਤਿਆਰ ਉਹਨੂੰ ਕੜਾਹ ਪ੍ਰਸ਼ਾਦ ਨੂੰ ਤਿਆਰ ਕਰਕੇ, ਕਰ ਤਿਆਰ ਚੌਂਕੀ ਪਰ ਧਰਿਆ, ਕਹਿੰਦੇ ਹੇਠਾਂ ਨਹੀਂ ਧਰਨਾ, ਪੂੰਜੇ ਨਹੀਂ ਧਰਨਾ, ਇਹ ਮਰਿਆਦਾ ਹੈ ਗੁਰੂ ਸਾਹਿਬ ਕਹਿੰਦੇ। ਕੜਾਹ ਪ੍ਰਸ਼ਾਦ ਦਾ ਸਤਿਕਾਰ ਕਰਿਓ ਮਹਾਰਾਜ ਕਹਿੰਦੇ, ਕਰ ਤਿਆਰ ਚੌਂਕੀ ਪਰ ਧਰਿਆ, ਉੱਚੇ ਥਾਂ ਤੇ ਧਰਨਾ। ਕਹਿੰਦੇ ਫਿਰ ਚਾਰ ਔਰ ਕੀਰਤਨ ਵਹਿ ਕਰੇ, ਕੁਝ ਥੋੜਾ ਜਿਹਾ ਕੀਰਤਨ ਵੀ ਕਰ ਲੈਣਾ ਚਾਹੀਦਾ, ਇਹ ਵੀ ਮਰਿਆਦਾ ਹੈ। ਪਾਵਨ ਤਨ ਸਰੀਰ ਪਵਿੱਤਰ ਕੀਤਾ ਜਾਏ, ਪਾਵਨ ਕਰ ਥਾਨ ਉਹ ਜਗ੍ਹਾ ਪਵਿੱਤਰ ਕੀਤੀ ਜਾਏ, ਸੁੱਚੀ ਕੀਤੀ ਜਾਏ। ਪਾਵਨ ਤਨ, ਪਾਵਨ ਕਰ ਥਾਨ, ਕਿਰਤ ਮੈਡਾ ਲਈ ਖੰਡ ਸਮਾਨ, ਇਹਨਾਂ ਸਮਾਨ ਲੈ ਕੇ ਕਰ ਕੜਾ ਜਪ ਪਾਠ ਸੋ ਠਾਣਾ। ਜਿਸ ਵੇਲੇ ਘੀ ਰੱਖ ਦਿੱਤਾ, ਪਹਿਲਾਂ ਕਰਨੀਆਂ ਚਾਸ ਤਿਆਰ, ਤੇ ਚਾਸ ਤਿਆਰ ਕਰਕੇ ਉਹ ਬਹਿ ਜਾਏ, ਉਹਦੀ ਮੈਲ ਇੱਕ ਪਾਸੇ ਹੋ ਜਾਏ, ਉਹਨੂੰ ਪੁਣਨਾ। ਤੇ ਪੁਣ ਕੇ ਜਿਹੜੀ ਬਾਕੀ ਦੀਆਂ ਚੁੱਲ੍ਹੇ ਤੇ ਰੱਖ ਦੇਣੀ ਹੈ। ਜਿਸ ਵੇਲੇ ਕੜਾਹ ਪ੍ਰਸ਼ਾਦ ਬਣਾਉਣਾ, ਜਦੋਂ ਆਟਾ ਭੁੱਜ ਗਿਆ ਉਹਦੇ ਚਾਸ ਪਾਉਣੀ ਹੈ, ਤੇ ਉਸ ਵੇਲੇ ਵਿਧਾਨ ਹੈ ਵੀ ਜਿੰਨੀ ਗਰਮ ਉਹ ਕੜਾਹੀ ਹੈ, ਜਿੰਨਾ ਗਰਮ ਆਟਾ, ਉਨੀ ਗਰਮ ਤੁਹਾਡੀ ਚਾਸ ਚਾਹੀਦੀ ਹੈ। ਜੇ ਘੱਟ ਹੋਏਗੀ ਤਾਂ ਘੀ ਵੱਖਰਾ ਨਿਕਲੇਗਾ, ਐਂ ਕਰਕੇ ਦੇਖ ਲਓ ਘੀ ਨਹੀਂ ਨਿਕਲੂ। ਜਿੰਨਾ ਠੰਡਾ ਪਾਣੀ ਪਾਓਗੇ ਘੀ ਸਾਰੇ ਨਿਕਲੂ। ਹੁਣ ਕਈ ਥਾਂ ਤਾਂ ਸਰਦਾ ਨਹੀਂ, ਘੀ ਕੱਢਣਾ ਪੈਂਦਾ। ਮੈਂ ਇੱਕ ਪਵਿੱਤਰ ਅਸਥਾਨ ਦੀ ਗੱਲ ਕਰਦਾ, ਮੈਂ ਨਾਂ ਨਹੀਂ ਲੈਂਦਾ ਕਿਉਂਕਿ ਅਸਥਾਨ ਦਾ ਅਪਮਾਨ ਹੈ ਜਿਵੇਂ ਨਾ ਲਵਾਂ। ਅਸਥਾਨ ਤੇ ਗੁਰੂ ਦਾ, ਤੇ ਉੱਥੇ ਕੜਾਹ ਲਹਿਦਾ ਤੇ ਘੀ ਸਾਰੇ ਹੀ ਲਹਿਦਾ, ਸੁੱਕ ਭਰੂੜਾ ਜਿਹਾ ਹੋਇਆ ਪਿਆ ਪੰਜੀਰੀ ਵਾਂਗੂ। ਮੈਂ ਕਿਹਾ ਹੋਇਆ ਭਾਣਾ ਕੀ ਵਰਤ ਗਿਆ? ਕਹਿੰਦੇ ਘੀ ਤਾਂ ਨਿਚੋੜ ਲਿਆ ਸਾਰੇ ਹੀ। ਮੈਂ ਕਿਹਾ ਕੱਢਿਆ ਕਿਵੇਂ? ਕਹਿੰਦੇ ਠੰਡੇ ਪਾਣੀ ਦੇ ਛਿੱਟੇ ਮਾਰਤੇ, ਬਾਅਦ 'ਚ ਘੀ ਇੱਕ ਪਾਸੇ ਹੋ ਗਿਆ, ਕਹਿੰਦੇ ਡੱਬੇ ਭਰ ਕੇ ਘੀ ਚਲਿਆ ਗਿਆ ਭਾਈ ਜੀ ਦੇ ਘਰ, ਤੇ ਸੁੱਕਾ ਜਿਹਾ ਪ੍ਰਸ਼ਾਦ ਰਹਿ ਗਿਆ ਫਿਰ। ਮੈਂ ਕਿਹਾ ਪੰਜੀਰੀ ਉਹ ਕਰ ਲੈਂਦੇ ਇਹਦੇ ਨਾਲ, ਤਾਂ ਫਿਰ ਇਹ ਕਿਹੜਾ ਤਰੀਕਾ ਤੁਹਾਡਾ? ਇਹ ਸਾਸ ਜੀ ਹੋਣ ਲੱਗ ਪਿਆ, ਘੀ ਕਦੇ ਬਾਹਰ ਨਿਕਲ ਹੀ ਨਹੀਂ ਸਕਦਾ, ਘੀ ਹੱਥਾਂ 'ਚ ਆਇਆ ਹੋਇਆ ਪ੍ਰਸ਼ਾਦ ਕਦੇ ਉਂਗਲਾਂ 'ਚ ਚੋ ਹੀ ਨਹੀਂ ਸਕਦਾ, ਉਨੇ ਹੀ ਗਰਮ ਚਾਹੀਦਾ। ਚਾਸ ਉਨੀ ਗਰਮ ਹੋਏਗੀ ਉਹਦੇ 'ਚ ਪਾ ਦਿਓ, ਉਹ ਬੱਤ ਸਮ ਹੋ ਗਈ, ਸਮ ਹੋਣ ਦੇ ਨਾਲ ਇਹ ਕੜਾਹ ਪ੍ਰਸ਼ਾਦ ਠੀਕ ਬਣੇਗਾ। ਹੁਣ ਕਰਨਾ ਕਿਵੇਂ ਹੈ? ਜਦੋਂ ਘੀ ਪਾ ਲਿਆ, ਪਿੰਗਲ ਗਿਆ, ਉਹਦੇ ਖੁਰਚਣਾ ਫੇਰਨਾ ਸ਼ੁਰੂ ਕਰਤਾ, ਜਪਜੀ ਦਾ ਪਾਠ ਆਰੰਭ ਕਰ ਲੈ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਦੇਗ ਥੋੜ੍ਹੀ ਹੈ ਤਾਂ ਫਿਰ ਜਪਜੀ ਦਾ ਪਾਠ ਚਲੰਤ ਕਰਨਾ, ਜਲਦੀ ਕਰਦੇ ਜਾਓ, ਅਤੇ ਅੱਗ ਥੋੜ੍ਹੀ ਥੋੜ੍ਹੀ ਬਾਲੋ, ਸਾਂਭ ਰੱਖਣਾ ਕੰਮ। ਜਪਜੀ ਦਾ ਪਾਠ ਹੋ ਜਾਵੇ, ਕੋਸ਼ਿਸ਼ ਇਹ ਕਰਨੀ ਹੈ ਕਿ ਜਿਸ ਵੇਲੇ ਸਲੋਕ ਪਵਨ ਗੁਰੂ ਪਾਣੀ ਪੀਦਾ ਪੜ੍ਹਨਾ, ਉਦੋਂ ਚਾਸ ਪਾ ਦਿਓ। ਪਰ ਨਾਲ ਇਹ ਵੀ ਖਿਆਲ ਰੱਖਣਾ, ਜੇ ਜਪਜੀ ਇਹਦੇ ਰਹਿੰਦਾ ਆਟਾ ਭੁੱਜ ਗਿਆ ਨਾ, ਤੇ ਜਪਜੀ ਇਹ ਨਾ ਪੜ੍ਹਦੇ ਰਹੋ ਵੀ ਦੂਏ ਪਾਸੇ ਕਿਤੇ ਕਮੀ ਖਰਾਬ ਹੋ ਜਾਵੇ ਸਾਰਾ, ਫਿਰ ਚਾਸ ਪਹਿਲਾਂ ਵੀ ਪਾ ਸਕਦੇ ਹਾਂ, ਇਸੀ ਬਾਤ ਨਹੀਂ। ਪਰ ਆਮ ਕਰਕੇ ਇਹ ਵਿਧਾਨ ਹੈ, ਚਾਸ ਪਾ ਦੇ, ਉਸ ਤੋਂ ਬਾਅਦ ਠੰਡੀ ਕਰੋ, ਦੇਖ ਕੜਾਹੀ ਰੱਖੋ ਉੱਚੀ, ਦੂਸਰੇ ਬਰਤਨਾਂ 'ਚ ਥਾਲੀ 'ਚ ਪਾ ਕੇ ਭੋਗ ਲਾਉਣਾ, ਕੜਾਹੀ 'ਚ ਨਹੀਂ ਲਾਉਣਾ। ਕੜਾਹੀ ਤਾਂ ਲੈ ਕੇ ਨਹੀਂ ਆਉਣੀ ਮਹਾਰਾਜ ਦੀ ਹਜ਼ੂਰੀ 'ਚ, ਪ੍ਰਤੱਖ ਜਾਣ ਕੇ ਗੁਰੂ ਸਾਹਿਬ ਨੂੰ, ਫਿਰ ਉੱਥੇ ਆਨੰਦ ਸਾਹਿਬ ਦਾ ਪਾਠ ਸੰਪੂਰਨ ਕਰਨਾ, 40 ਪੌੜੀਆਂ ਦੇਗ ਦੇ ਕੋਲ ਬਹਿ ਕੇ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਕੇ, ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਅਰਦਾਸ ਕਰਨ ਦੀ ਗੱਲ ਆਉਂਦੀ ਹੈ ਕਿ ਅਰਦਾਸ ਕਰਨੀ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵਿਧਾਨ ਬੰਨਿਆ, ਪਾਵਨ ਤਨ ਪਾਵਰ ਕਰ ਥਾਨ, ਕਿਉ ਮੈਦਾ ਲੇ ਖੰਡ ਸਮਾਨ, ਕਰ ਕੜਾਹ ਜਪ ਪਾਠ ਸੋ ਠਾਨੇ, ਗੁਰ ਪ੍ਰਸਾਦ ਅਰਦਾਸ ਵਿਖਾਣੇ। ਫਿਰ ਅਰਦਾਸ ਕਰਨੀ ਤੇ ਸਤਿਗੁਰੂ ਕਾਰਜ ਰਾਸ ਕਰਦੇ। ਦੇਗ ਬਣਾਉਣ ਵਾਲਾ ਕ੍ਰਹਿਤੀਆਂ ਨਾ ਹੋਵੇ, ਦੇਗ ਬਣਾਉਣ ਵਾਲਾ ਬੇਅਮ੍ਰਿਤੀਆਂ ਨਾ ਹੋਵੇ, ਬੇਅਮ੍ਰਿਤੀ ਦਾ ਦੇਗ ਨੂੰ ਹੱਥ ਨਾ ਲੱਗੇ ਤੇ ਜੂਠ ਨਾ ਵਿੱਚ ਆਉਣ ਦੇਵੇ, ਤਾਂ ਸੰਪੂਰਨ ਕਾਰਜ ਹੋਏਗਾ। ਇਹ ਖਾਸ ਖਿਆਲ ਰੱਖਿਆ ਜਾਏ। ਤੇ ਕੜਾਹ ਪ੍ਰਸ਼ਾਦ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਆ ਗਿਆ, ਵਰਤਾਉਣ ਵਾਲੇ ਉਹੀ ਥਾਲੀ ਲਿਆ ਕੇ ਵਿੱਚ ਨਾ ਰੱਖਣ, ਤੇ ਇੱਥੇ ਦੇਗ ਕੋਲ ਕੋਈ ਹੋਰ ਖੜਾ ਚਾਹੀਦਾ ਜਿਹੜਾ ਪਾ ਕੇ ਉਹਨਾਂ ਨੂੰ ਦੇਵੇ, ਉਹ ਥਾਲੀਆਂ ਉੱਧਰ ਹੀ ਰਹਿਣ, ਵਰਤਣ ਤੋਂ ਬਾਅਦ ਫਿਰ ਲੰਗਰ ਜਾਣ ਜਿੱਥੇ ਮਾਂਜਣੀਆਂ ਹਨ, ਤੇ ਇਹਨਾਂ ਨੂੰ ਭੇਟ ਨਹੀਂ ਹੋਣੀਆਂ ਚਾਹੀਦੀਆਂ, ਕਈ ਵਾਰ ਜੂਠੇ ਹੱਥ ਲੱਗ ਜਾਂਦੇ। ਤੇ ਹੁਣ ਵਰਤਾਉਣ ਦੀ ਆਗਿਆ ਦੇ ਰਹੇ ਹਨ ਮਹਾਰਾਜ, ਵਰਤਾਉਣ ਦੀ ਆਗਿਆ 'ਚ ਇਹ ਲਿਖਿਆ ਹੈ, ਜੋ ਪ੍ਰਸਾਦ ਕੋ ਵੰਡ ਹੈ, ਮਹਾਰਾਜ ਕਹਿੰਦੇ ਜਿਹੜਾ ਪ੍ਰਸ਼ਾਦ ਵੰਡ ਰਿਹਾ, ਜੋ ਪ੍ਰਸਾਦ ਕੋ ਵੰਡ ਹੈ, ਮਨ ਮੈਂ ਧਾਰਿਆ ਲੋਭ, ਕਿਸ ਥੋੜ੍ਹਾ ਕਿਸ ਅਗਲਾ ਦੇਖ ਲਿਆ ਵੀ ਆਹ ਤਾਂ ਮੇਰੇ ਜਾਣਨ ਵਾਲਾ, ਉਹਨੂੰ ਖੁੱਲ੍ਹਾ ਗਫਾ ਦੇ ਦੇਣਾ, ਜਿਹੜਾ ਦੂਆ ਦੇਖੇ ਉਹਨੂੰ ਥੋੜ੍ਹਾ ਜਿਹਾ ਦੇ ਦੇਣਾ। ਕਰ ਲੈਂਦੇ ਨੇ ਇਸ ਤਰ੍ਹਾਂ ਕਈ, ਜੋ ਪ੍ਰਸਾਦ ਕੋ ਵੰਡ ਹੈ, ਮਨ ਮੈਂ ਧਾਰਿਆ ਲੋਭ, ਕਿਸ ਥੋੜ੍ਹਾ ਕਿਸ ਅਗਲਾ, ਸਦਾ ਰਹੇ ਤਿਸ ਸੋਗ, ਸਦਾ ਹੀ ਸੋਗ 'ਚ ਮਰੂਗਾ ਉਹ ਵਰਤਾਉਣ ਵਾਲਾ, ਕਹਿੰਦੇ ਸੋਗ ਹੀ ਪੱਲੇ ਪੈਣਗੇ ਉਹਨੂੰ। ਹੁਣ ਕੜਾਹ ਪ੍ਰਸ਼ਾਦ ਲੈਣ ਵਾਲੇ ਵੀ ਭਾਈ ਥੋੜ੍ਹੀ ਜਿਹੀ ਸੁਣ ਲੈਣ, ਇੰਨੀ ਮਰਿਆਦਾ ਦਾ ਇਹ ਨਾ ਵਾਸਤੇ ਹੈ, ਹੁਣ ਥੋੜ੍ਹੀ ਜਿਹੀ ਮਰਿਆਦਾ ਤੁਹਾਡੇ ਵਾਸਤੇ ਵੀ ਲੈਣ ਵਾਲਿਆਂ ਵਾਸਤੇ। ਕੜਾਹ ਪ੍ਰਸ਼ਾਦ ਸਤਿਕਾਰ ਨਾਲ ਲੈਣਾ, ਇਹ ਨਹੀਂ ਵੀ ਹੱਥ ਇੱਥੇ ਹੀ ਰਹਿਣ, ਭਾਈ ਜੀ ਦੂਰੇ ਹੀ ਹੋ ਜਾਵੇ ਹੇਠਾਂ, ਥੋੜ੍ਹੇ ਜਿਹੇ ਹੱਥ ਤਾਹਾਂ ਕਰ ਲੈਣੇ ਸਤਿਕਾਰ ਨਾਲ। ਇੱਕ ਨੰਬਰ 2 'ਤੇ ਕੜਾਹ ਪ੍ਰਸ਼ਾਦ ਲੈ ਕੇ ਨਮਸਕਾਰ ਸਤਿਗੁਰੂ ਨੂੰ ਕਰਕੇ, ਅਤੇ ਫਿਰ ਵਾਹਿਗੁਰੂ ਕਹਿ ਕੇ ਮੁੱਖ, ਵਾਹਿਗੁਰੂ ਕਹਿ ਮੁੱਖ ਵਿੱਚ ਪਾ, ਵਾਹਿਗੁਰੂ ਕਹਿ ਕੇ ਮੂੰਹ 'ਚ ਪਾਉਣਾ, ਗੁਰਪ੍ਰਸਾਦ ਭਰਮ ਕਾ ਨਾਸ। ਇਸ ਪ੍ਰਸ਼ਾਦ ਵਿੱਚ ਬੜੀ ਕਲਾ ਹੈ, ਬਹੁਤ ਕਲਾ ਹੈ, ਇਹਦੀਆਂ ਬੜੀਆਂ ਸਾਖੀਆਂ। ਇਹ ਪ੍ਰਸ਼ਾਦ ਮੂੰਹ ਵਿੱਚ ਪਾ ਕੇ ਫਿਰ ਹੱਥਾਂ ਨੂੰ ਜਿਹੜਾ ਠੰਡਾ ਲੱਗਿਆ, ਵੈਸੇ ਤੁਹਾਡੇ ਤਾਂ ਮੌਜ ਹੈ, ਇੱਥੇ ਟਿਸ਼ੂ ਪੇਪਰ ਚੱਲਦੇ ਆ ਨਾ, ਇੱਥੇ ਤਾਂ ਲੋਟ ਹੈ ਕੰਮ, ਉਹਦੇ ਨਾਲ ਹੱਥ ਸਾਫ ਕਰ ਲਓ, ਬਿਲਕੁਲ ਠੀਕ ਹੈ, ਮੈਂ ਵੀ ਸਹਿਮਤ ਇਹਦੇ ਨਾਲ, ਕੋਈ ਖਾਸ ਗੱਲ। ਹੁਣ ਸਾਡੇ ਵਾਲਾ ਲਾਣਾ ਕੀ ਕਰਦਾ ਨਾ, ਤੇ ਇਹਨਾਂ ਵਿੱਚ ਜਿਹੜੇ ਸਹਿਜਧਾਰੀ ਨੇ ਉਹਨਾਂ ਨੂੰ ਵੀ ਮੌਜ ਹੈ, ਉਹ ਵੀ ਲੋਟੇ ਰਹਿ ਜਾਂਦਾ ਕੰਮ। ਜਿਹੜੇ ਸਾਡੇ ਗੁਰਮੁਖ ਪਿਆਰੇ ਦਾੜਿਆਂ ਵਾਲੇ ਨੇ ਕੀ ਕਰਦੇ ਨਾ, ਉਹ ਜਿਹੜਾ ਠੰਡਾ ਲੱਗਿਆ, ਕਈ ਤਾਂ ਲੱਤਾਂ ਦੀ ਮਾਲਸ਼ ਕਰਨ ਲੱਗ ਜਾਂਦੇ ਨੇ ਬਹਿ ਕੇ, ਮੈਂ ਕਹਿੰਦਾ ਦੱਸ ਇੱਥੇ ਕੁਸ਼ਤੀ ਲੜਨੀ ਹੈ, ਤੂੰ ਕਿਹੜਾ ਪ੍ਰਸ਼ਾਦ ਲਿਆ? ਭੋਰਾ ਕੇ ਪ੍ਰਸ਼ਾਦ ਲੈ ਕੇ ਉਹੀ ਨਹੀਂ ਟਿਕਦਾ ਲੱਤਾਂ ਮਲਣ ਲੱਗਿਆ ਹੋਣੀ ਮਹਾਰਾਜ ਦੀ ਹਜ਼ੂਰੀ ਚੋਂ ਵੀ? ਕਿੱਡੀ ਮਨਮਤ ਹੈ, ਕਈ ਪੈਰਾਂ ਦੀ ਮਾਲ ਸੀ ਵੀ ਕਦੇ ਤੇਲ ਤਾਂ ਮਿਲਿਆ ਹੀ ਨਹੀਂ ਹੈਗਾ ਵੀ ਹੁਣ ਸੰਧਾ ਇਹੀ ਲਾਉਣਾ। ਬਹੁਤ ਅਪਮਾਨ ਹੈ, ਬਿਲਕੁਲ ਨਹੀਂ, ਐਸਾ ਨਹੀਂ ਕਰਨਾ, ਕੋਰ ਪਾਪ ਹੈ। ਔਰ ਫਿਰ ਜਿਹੜੇ ਬਾਕੀ ਦੇ ਕੋਈ ਸਤਿਕਾਰ ਕਰਨ ਵਾਲੇ ਨੇ ਉਹ ਕਰਕੇ ਇਸ ਤਰ੍ਹਾਂ ਫਿਰ ਇੱਧਰ ਨੂੰ ਚੱਲਦੇ ਨੇ, ਐਂ ਮਲਦੇ ਆ ਫਿਰ ਚੰਗੀ ਤਰ੍ਹਾਂ। ਐਂ ਉਹਨੇ ਬਣਾ ਲਈ ਮੌਜ, ਚਲੋ ਉਰੇ ਤਾਂ ਮੱਖੀਆਂ ਨਹੀਂ ਹੈਗੀਆਂ, ਪੰਜਾਬ 'ਚ ਜਾ ਕੇ ਦੇਖੋ ਜਿਹੜੇ ਦਾੜੇ ਨੂੰ ਲਾਉਂਦੇ ਆ ਨਾ ਉਹ ਮੱਖੀਆਂ ਉਹਦੇ ਦੁਆਲੇ ਹੋ ਜਾਂਦੀਆਂ ਨੇ, ਪਤਾ ਲੱਗ ਜਾਂਦਾ ਵੀ ਭਾਈ ਜੀ ਗੁਰਦੁਆਰੇ ਤੋਂ ਆਇਆ। ਮੱਖੀਆਂ ਹੀ ਦੱਸ ਦਿੰਦੀਆਂ ਵੀ ਗੁਰਦੁਆਰਾ, ਮਿੱਠੇ ਦੇ ਲਾਲਚ 'ਚ ਮੱਖੀਆਂ ਆ ਜਾਂਦੀਆਂ। ਇਹ ਬਿਲਕੁਲ ਨਿੰਦਿਤ ਕਰਮ ਹੈ, ਐਸਾ ਨਹੀਂ ਕਰਨਾ। ਦਾੜੇ ਨੂੰ ਨਹੀਂ ਲਾਉਣਾ, ਮੁੱਛਾਂ ਨੂੰ ਨਹੀਂ ਲਾਉਣਾ, ਮੂੰਹ 'ਤੇ ਨਹੀਂ ਫੇਰਨਾ। ਇੱਕੋ ਹੀ ਗੱਲ ਆ ਵੀ ਹੱਥਾਂ ਨੂੰ ਇਹ ਮਲੀ ਜਾਓ, ਐਂ ਚੰਗੀ ਤਰ੍ਹਾਂ, ਜੇ ਟਿਸ਼ੂ ਪੇਪਰ ਨਹੀਂ ਮਿਲਦੇ ਐਂ ਮਲੀ, ਚਲੋ ਹੱਥਾਂ ਨੂੰ ਚੰਗੀ ਤਰ੍ਹਾਂ ਖੁਸ਼ ਕਰ ਲਓ, ਉਦੋਂ ਬਾਅਦ ਜਾ ਕੇ ਹੱਥ ਧੋ ਲਓ। ਨਾ ਪੈਰਾਂ ਦੀ ਮਾਲਸ਼ ਕਰਨੀ ਹੈ, ਨਾ ਮੂੰਹ 'ਤੇ ਮਲਣਾ, ਭਾਈ ਇਹ ਮਰਿਆਦਾ ਹੈ। ਅਰ ਸਤਿਕਾਰ ਨਾਲ ਲੈਣਾ, ਗੁਰੂ ਦਾ ਸੀਤ ਪ੍ਰਸ਼ਾਦ ਜਾਣ ਕੇ ਲੈਣਾ, ਇੰਨੇ ਹੀ ਪ੍ਰਵਾਨ ਕਰਨਾ। ਗੱਲਾਂ ਤਾਂ ਬਥੇਰੀਆਂ ਰਹਿ ਗਈਆਂ, ਇਹ ਮਹਾਰਾਜ ਕਿਰਪਾ ਕਰਨ ਅੱਗੇ। ਹੁਣ ਸਮਾਂ ਮੇਰੇ ਕੋਲ ਇੰਨੇ ਵੀ ਮੈਂ ਪਹੁੰਚ ਜਾਵਾਂ ਉੱਥੇ ਜਿਹੜਾ ਸਮਾਂ ਦਿੱਤਾ ਹੈ। ਅਤੇ ਗੱਡੀ ਵਾਲੇ ਸੱਜਣ ਨੂੰ ਬੇਨਤੀ ਹੈ ਵੀ ਕਰਦੇ ਸਟਾਰਟ ਫਟਾਫਟ ਗੱਡੀ, ਤਾਂ ਕਿ ਸਮੇਂ ਸਿਰ ਉੱਥੇ ਪਹੁੰਚ ਜਾਈਏ। ਉਹਨਾਂ ਕੁ ਸਮਾਂ ਰੱਖਿਆ ਹੋਇਆ, ਭੁੱਲਾਂ ਚੁੱਕਾਂ ਦੀ ਸਾਸ ਨਹੀਂ ਖਿਮਾ ਕਰਨੀ। ਆਓ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਜੋ ਵੀ ਤੁਸੀਂ ਹੁਣ ਤੱਕ ਇਹ ਮਾਇਆ ਅਰਪਣ ਕੀਤੀ ਹੈ ਆਪਣੀ ਖੁਸ਼ੀ ਦੇ ਨਾਲ, ਅਗਰਾਹੀਆਂ ਕਦੇ ਨਹੀਂ ਕੀਤੀਆਂ, ਭਾਵੇਂ 500 ਬੱਚਾ ਪੜ੍ਹਦਾ ਤੁਹਾਡੇ ਲੋਕਾਂ ਦਾ, ਮੈਂ ਉਹਨਾਂ ਬਹਾਨਿਆਂ ਦੇ ਨਾਲ ਪੈਸੇ ਮੰਗਣ ਨਹੀਂ ਆਇਆ। ਗੁਰਮਤਿ ਵਿਦਿਆਲਿਆ ਜਿੱਥੇ ਫ੍ਰੀ ਬੱਚਿਆਂ ਨੂੰ ਵਿੱਦਿਆ ਪੜ੍ਹਾਈ ਜਾਂਦੀ ਹੈ, ਮੈਂ ਇਹ ਵੀ ਬਹਾਨੇ ਨਾਲ ਤੁਹਾਡੇ ਕੋਲ ਮਾਇਆ ਨਹੀਂ ਲੈਣੀ, ਕੇਵਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਮਾਧਿਅਮ ਪ੍ਰਚਾਰ ਸੁਣ। ਇਹ ਜਿਹੜੀ ਮਾਇਆ ਖਾਲਸਾ ਟਰੱਸਟ ਵਿੱਚ ਜਾਏਗੀ, ਮੈਂ ਆਪਣੇ ਘਰ ਨਹੀਂ ਲੈ ਕੇ ਜਾਣੀ, ਮੇਰੇ ਨਿਆਣਿਆਂ ਵਾਸਤੇ ਮੇਰੇ ਗੁਰੂ ਨੇ ਮੇਰੇ ਲਈ ਇੰਨਾ ਦਿੱਤਾ, ਮੇਰੇ ਨਿਆਣਿਆਂ ਦੇ ਨਿਆਣੇ ਵੀ ਖਾਈ ਜਾਣਗੇ, ਉਹਨਾਂ ਲਈ ਉਨਾ ਹੀ ਕਾਫੀ ਹੈ ਜੋ ਦਿੱਤਾ ਹੋਇਆ, ਉਹਦੇ 'ਤੇ ਸਬਰ ਹੈ। ਇਹ ਜ਼ਹਿਰ ਖਾ ਕੇ ਨਹੀਂ ਨਿਆਣੇ ਮੇਰੇ ਪੜ੍ਹਨ ਲੱਗੇ। ਇਸ ਕਰਕੇ ਭਾਈ ਇਹ ਤੁਹਾਡਾ ਧਰਮ ਦੀ ਕਿਰਤ ਦਸੌਂਦ ਇਹ ਜਾਏਗਾ ਖਾਲਸਾ ਟਰੱਸਟ ਦੇ ਲੈ ਕੇ, ਔਰ ਗੁਰੂ ਪਿਆਰੇ ਇਹਨੂੰ ਭਲੇ ਥਾਂ 'ਤੇ ਲਾ ਕੇ ਤੁਹਾਡੇ ਪੁੰਨ ਕਰਮ ਦੇ ਵਿੱਚ ਵਾਧਾ ਕਰਨ, ਅਤੇ ਗੁਰੂ ਸਾਹਿਬ ਤੁਹਾਡੀ ਮਾਇਆ ਸਫਲੀ ਕਰਨ। ਆਓ ਭੁੱਲਾਂ ਚੁੱਕਾਂ ਦੀ ਖਿਮਾ, ਇੱਥੇ ਸਾਧ ਸਿੰਘ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਸਾਹਿਬ ਪਹਿਲੀ ਵਾਰ ਸੱਦਾ ਆਇਆ, ਮੈਂ ਉੱਥੇ ਸਮੇਂ ਸਿਰ ਪਹੁੰਚ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਬਰਸੀ ਦੇ ਸੰਬੰਧ ਵਿੱਚ ਕੁਝ ਉੱਥੇ ਵਿਚਾਰਾਂ ਕਰਨੀਆਂ। ਆਓ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।